दंडौत वंदन अनेक बार सर्व कला समरथ डोलन तेरा को प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार जो सतगुरु जी दे पावन पवित्र दरबार विच बैठी हुई साध संगत जी हो अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि राजा भीम चंद औरंगजेब बादशाह नूं सतगुरु सच्चे पातशाह जी दी सारी वार्ता का बयान कर रहे हैं। कथा इथों तक पहुंची सी कि राजा भीम चंद कहिंदा है कि एक वारी पहला वी तुहाडे हुक्म दे नाल दिल्ली दे सूबे ने वड्डी सेना 10,000 दी गिनती दे विच साडे नाल भेजी सी जिस 10,000 सेना दे विच दो वड्डे जरनैल सन। इथों तक कथा पहुंची सी। अज इथों अगे मैं प्रारंभ करदा पाठी उपरा लोकीन हमारा मचियो युद्ध दारन तिस बारा। राजा भीम चंद कहिंदा कि हे बादशाह सलामत तुहाडे वल्लों बहुत वड्डा उपराला कीता गया यतन कीता गया तुसी अपनी फौज दी मदद दित्ती ते उस फौज दे नाल असी फिर गुरु दे नाल भयानक जंग लड़िया। पैंड खान यार सत गुर संग पायो जंग द्वहते खतंग। कहिंदा है कि पैंडे खान दा ते सतगुरु गोविंद सिंह सच्चे पातशाह जी दा दोवां दा जंग होया द्वै हते खतंग। उस वेले पैंडे खान ने दो तीरां दा प्रहार कीता। निफल खान के सार द्वै गए गोरे एक मार्यो है उथे लए। भीमचंद कहिंदा है कि पैंडे खान दे वल्लों चलाए होए जेड़े दो तीर सन ओते बेअसर ही चले गए पर गुरु दे वल्लों जेड़ा इको ही तीर चलिया ओने ही पैंडे खान दा विनाश कर दिता पाव के पैंडे खान घोड़े तो उलट के डिग पिया। सैफ संग सिर काट उतारा दीन बेग कायल दुख पारा। जदों पैंडे खान धरती दे उते डिगा उस वेले गुरु ने तलवार दे नाल ओदे सिर नू कट दिता। इस तों इलावा जिहड़ा दूजा जरनैल दीन बेग सी ओ वड्डा दुखी होके कायल होके भज्जिया। खिदराबाद ग्राम लागे आए मारत मरत पठान पलाए। उस वेले खिदराबाद पिंड दे लागे तक ओ खालसे साडा पिछा करदे होए आए उन्हां ने बहुते सारे पठाणा नू मारिया। जे कर लश्कर शाह पलायो सिंगण दल पीछे तिन तायो। राजा भीमचंद कहिंदा कि जेकर तुहाडी बादशाही फौज ਸਿੰਘਾਂ ਦੇ ਦਲ ਦੇ ਸਾਹਮਣੇ ਠਹਿਰ ਨਹੀਂ ਸਕੇ ਤੇ ਫਿਰ ਸਾਡੇ ਵਰਗੇ ਰਾਜਿਆਂ ਦੀ ਫੌਜ ਦੀ ਕੀ ਗਿਣਤੀ। ਕਹਿੰਦਾ ਹਮ ਰਾਜਨ ਕੀ ਗਿਣਤੀ ਕਹਾਂ, ਲੜ ਕਰ ਸਨਮੁਖ ਠਹਿਰੈ ਤਹਾਂ। ਜਿਸ ਗੁਰੂ ਦੇ ਸਿੰਘਾਂ ਦੇ ਅੱਗੇ ਲਸ਼ਕਰ ਤੁਰਕਾਂ ਦਾ ਹਾਰ ਕੇ ਦੌੜ ਗਿਆ ਤੇ ਸਾਡੇ ਰਾਜਾਂ ਦੀ ਉਹ ਸਾਹਮਣੇ ਕੀ ਗਿਣਤੀ ਹੈ, ਅਸੀਂ ਲੜ ਕੇ ਕਦੇ ਵੀ ਉਹਨਾਂ ਦੇ ਸਾਹਮਣੇ ਠਹਿਰ ਨਹੀਂ ਸਕਾਂਗੇ। ਪੀਛੇ ਤੇ ਪਨ ਧੂਮ ਉਠਾਈ, ਲੂਟ ਕੂਟ ਕਰ ਮਾਰ ਮਚਾਈ। ਕਹਿੰਦਾ ਹੈ ਰਾਜਾ ਭੀਮ ਚੰਦ ਔਰੰਗਜ਼ੇਬ ਬਾਦਸ਼ਾਹ ਨੂੰ ਕਿ ਜਦੋਂ ਫੌਜਾਂ ਨੂੰ ਹਰਾ ਕੇ ਸਿੰਘਾਂ ਨੇ ਤੋੜ ਦਿੱਤਾ ਤੇ ਫਿਰ ਪਿੱਛੋਂ ਬਹੁਤ ਹੀ ਜ਼ਿਆਦਾ ਧੁੰਮ ਮਚਾਈ, ਬਹੁਤੀ ਸਾਰੀ ਲੁੱਟ ਮਾਰ ਮਚਾ ਦਿੱਤੀ। ਸਕਲ ਸੈਲ ਪਤ ਤਬੈ ਬਟੋਰੇ, ਮੈਂ ਤਬ ਕਹਿਓ ਸੁਣੋ ਪਤ ਪੇਰੋ। ਕਹਿੰਦਾ ਕਿ ਫਿਰ ਬਹੁਤਾ ਜ਼ਿਆਦਾ ਦੁਖੀ ਹੋ ਕੇ ਮੈਂ ਆਪਣੇ ਨਾਲ ਦੇ ਸਾਰੇ ਪਹਾੜੀ ਰਾਜਿਆਂ ਨੂੰ ਆਪਣੇ ਕੋਲ ਬੁਲਾਇਆ ਤੇ ਸਾਰਿਆਂ ਰਾਜਿਆਂ ਨੂੰ ਮੈਂ ਫਿਰ ਇਸ ਤਰ੍ਹਾਂ ਆਖਿਆ। ਕਹਿੰਦਾ ਹੇ ਮਤ ਭੋਰੋ, ਹੇ ਭੋਲੇ ਮਤ ਵਾਲਿਓ ਸੁਣੋ। ਦਲ ਵਦ ਤੋ ਨਿਤ ਸਿੰਘਣ ਕੇਰਾ, ਜਿਨੋ ਇਰਾਦਾ ਧਰਿਓ ਬਡੇਰਾ। ਰਾਜਾ ਭੀਮ ਚੰਦ ਕਹਿੰਦਾ ਕਿ ਮੈਂ ਸਾਰਿਆਂ ਨੂੰ ਸੁਣਾ ਕੇ ਆਖਿਆ ਕਿ ਦਿਨ ਪ੍ਰਤੀ ਦਿਨ ਜਿਹੜਾ ਸਿੰਘਾਂ ਦਾ ਦਲ ਹੈ, ਜਿਹੜੀ ਸਿੰਘਾਂ ਦੀ ਫੌਜ ਹੈ, ਉਹ ਬਹੁਤ ਹੀ ਜ਼ਿਆਦਾ ਵੱਧਦੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹਨਾਂ ਸਿੰਘਾਂ ਦਾ ਇਰਾਦਾ ਸਾਡੇ ਰਾਜਾਂ ਨੂੰ ਖੋਣ ਦਾ। ਰਾਜ ਲੈਣ ਕੀ ਔਰ ਮੈਂ ਇੱਛਾ, ਕਿਉਂ ਬੈਠੇ ਤੁਮ ਕਰਤ ਨਾ ਪਿਛਾ। ਕਹਿੰਦਾ ਮੈਂ ਸਾਰਿਆਂ ਨੂੰ ਆਖਿਆ ਕਿ ਇਹਨਾਂ ਦਾ ਇਰਾਦਾ ਹੈ ਸਾਡੇ ਰਾਜਾਂ ਨੂੰ ਹੜੱਪਣ ਦਾ, ਤੁਸੀਂ ਕਿਉਂ ਨਿਸ਼ਚਿੰਤ ਹੋ ਕੇ ਸਾਰੇ ਬੈਠੇ ਹੋ। ਤੁਮ ਕਰਤ ਨਾ ਪਿੱਛਾ, ਭਾਵ ਕਿ ਕਿਉਂ ਅਸੀਂ ਸਾਰੇ ਦੇ ਸਾਰੇ ਬੈਠੇ ਹਾਂ, ਉਸਦਾ ਪੂਰੀ ਤਰ੍ਹਾਂ ਪਿੱਛਾ ਕਿਉਂ ਨਹੀਂ ਕਰਦੇ। ਇਤਿਆਦਿਕ ਸਮਝ ਆਏ ਹਕਾਰੇ, ਮਿਲੇ ਸਵਣ ਕੇ ਦਲ ਵੱਡ ਪਾਰੇ। ਕਹਿੰਦਾ ਕਿ ਸਾਰਿਆਂ ਨੂੰ ਆਪਣੇ ਕੋਲ ਬੁਲਾ ਕੇ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਸਮਝਾਇਆ ਤੇ ਫਿਰ ਸਾਰੇ ਦੇ ਸਾਰੇ ਰਾਜੇ ਆਪੋ ਆਪਣੀ ਫੌਜ ਨੂੰ ਨਾਲ ਲੈ ਕੇ ਮੇਰੇ ਨਾਲ ਮਿਲੇ। ਬਾਈ ਤਾਰਨ ਕੀ ਠਕੁਰਾਈ, ਕੀਨ ਕਤਲ ਚਮੂ ਸਮੂਦਾਈ। ਕਹਿੰਦਾ ਕਿ ਬਾਈ ਹੀ ਧਾਰਾਵਾਂ ਦੇ ਜਿਹੜੇ ਰਾਜੇ ਨੇ ਇੱਕ ਜਗ੍ਹਾ ਦੇ ਉੱਤੇ ਆਪਣੀ ਫੌਜ ਦੇ ਸਮੇਤ ਮਿਲੇ। ਆਣ ਅਨੰਦਪੁਰ ਰਣ ਵੱਢ ਕਰਿਓ, ਵੀਰ ਕੇਸਰੀ ਚੰਦ ਸੋ ਮਰਿਓ। ਕਹਿੰਦਾ ਕਿ ਅਨੰਦਪੁਰ ਦੇ ਵਿੱਚ ਜਾ ਕੇ ਫਿਰ ਬਹੁਤ ਵੱਡਾ ਸੰਗਰਾਮ ਕੀਤਾ, ਜੰਗ ਲੜਿਆ, ਜਿਸ ਜੰਗ ਦੇ ਵਿੱਚ ਕੇਸਰੀ ਚੰਦ ਬਹੁਤ ਵੱਡਾ ਬਹਾਦਰ ਸੂਰਮਾ ਮਾਰਿਆ ਗਿਆ। ਜੋ ਵੀ ਕੁਝ ਪਿੱਛੇ ਬੀਤ ਚੁੱਕਾ ਹੈ ਉਹ ਸਾਰੇ ਦਾ ਸਾਰਾ ਹਾਲ ਹੀ ਦੁਬਾਰਾ ਹੁਣ ਰਾਜਾ ਭੀਮ ਚੰਦ ਬਾਦਸ਼ਾਹ ਦੇ ਪੁੱਛਣ ਦੇ ਉੱਤੇ ਉਸ ਨੂੰ ਸੁਣਾ ਰਿਹਾ। ਕਾਇਲ ਸੁਪਟਣ ਗਿਣਤੀ ਨਾਹੇ, ਮਾਰੇ ਹਜ਼ਾਰੋਂ ਰਣ ਕੇ ਮਾਹੇ। ਭੀਮ ਚੰਦ ਕਹਿੰਦਾ ਕਿ ਉਸ ਰਣ ਭੂਮੀ ਦੇ ਵਿੱਚ ਕੇਸਰੀ ਚੰਦ ਤੇ ਮਾਰਿਆ ਗਿਆ, ਇਸ ਤੋਂ ਇਲਾਵਾ ਪਤਾ ਨੀ ਕਿੰਨੀ ਕੁ ਗਿਣਤੀ ਦੇ ਵਿੱਚ ਸਾਡੇ ਸ਼ਸਤਰਧਾਰੀ ਸੂਰਮੇ ਜ਼ਖਮੀ ਹੋਏ ਤੇ ਹਜ਼ਾਰਾਂ ਰਣ ਭੂਮੀ ਦੇ ਵਿੱਚ ਸੌ ਗਏ। ਵੱਡੀ ਮੁਹਿੰਮ ਗਰੇਸ਼ਣ ਰਹੀ, ਨਹੀਂ ਪਰਾਜੈ ਸਤਗੁਰ ਲਹੀ। ਕਹਿੰਦਾ ਕਿ ਬਹੁਤ ਵੱਡਾ ਜੰਗ ਪਹਾੜੀਆਂ ਦਾ ਬਹੁਤੀ ਵਾਰੀ ਗੁਰੂ ਦੇ ਨਾਲ ਹੋ ਚੁੱਕਾ ਹੈ, ਪਰ ਅਜੇ ਤੱਕ ਕਿਸੇ ਵੀ ਤਰੀਕੇ ਦੇ ਨਾਲ ਗੁਰੂ ਨੇ ਹਾਰ ਨੂੰ ਪ੍ਰਾਪਤ ਨਹੀਂ ਕੀਤਾ, ਭਾਵ ਕਿ ਸਤਿਗੁਰੂ ਜਿੱਤਿਆ ਨਹੀਂ ਗਿਆ। ਲਾਰੇ ਕਿਤਕ ਦਿਨ ਖਰਚੋ ਦਰਬਾ, ਬਹੁ ਵਿਦਹਾਰ ਪਰੇ ਜਬ ਸਰਬਾ। ਕਹਿੰਦਾ ਕਾਫੀ ਦਿਨਾਂ ਤੱਕ ਲੜਾਈ ਹੁੰਦੀ ਰਹੀ, ਬਹੁਤਾ ਸਾਰਾ ਧਨ ਦਾ ਖਰਚਾ ਵੀ ਆ ਗਿਆ, ਫੇਰ ਆਖਿਰਕਾਰ ਅਸੀਂ ਹਾਰ ਗਏ ਸਾਰੇ ਦੇ ਸਾਰੇ। ਆਣ ਤੇਨ ਕੀ ਦੀਨ ਨਿਕਾਰਾ, ਨਿਕਸਿਓ ਗੁਰੂ ਬਜਾਏ ਨਗਾਰਾ। ਰਾਜਾ ਭੀਮਚੰਦ ਕਹਿੰਦਾ ਕਿ ਫੇਰ ਗਊ ਦੀ ਕਸਮ ਦੇ ਕੇ ਅਸੀਂ ਗੁਰੂ ਨੂੰ ਅਨੰਦਪੁਰ ਦੇ ਵਿੱਚੋਂ ਬਾਹਰ ਨਿਕਲਣ ਦੇ ਵਾਸਤੇ ਆਖਿਆ ਤੇ ਫੇਰ ਗੁਰੂ ਨਗਾਰੇ ਨੂੰ ਵਜਾਉਂਦਾ ਹੋਇਆ ਅਨੰਦਪੁਰ ਨਗਰ ਦੇ ਵਿੱਚੋਂ ਬਾਹਰ ਨਿਕਲੇ। ਜੰਗ ਬਿਸਾਲ डाल तत्काला चौदिश केर लीन मिल जाला। राजा भीमचंद कहिंदा कि जदों ही गुरु ने आनंदपुर नगर नूं छड्या ते असीं तत्काल ही वड्डा जंग चारे पासिओं घेर के उहनां दे नाल मचा दित्ता। लिखियो आपको पहुंचो जब सीरंद को सूबा चढ़ तब। कहिंदा कि जदों असीं जंग शुरू कीता ते तुहाडे हुक्म दे मुताबक साडी सहायता दे वास्ते सरहंद दा सूबा भी फौज नूं लै के पहुंच गया। मिलियान कर सैन महानी लारियो सवन सन बन तन पानी। कहिंदा कि सरहंद दा सूबा अपनी महान सैना नूं लै के साडे नाल आण के मिल गया ते फिर बहुत सावधानी दे नाल युद्ध लड़िया गया। सने सने सत द्रव के पार गमन्यो जाए थिरो तिस बार। कहिंदा कि गुरु उस वेले हौली हौली सतलुज दरिया नूं पार कर गया ते पल्ले पार निकल गया। केतक दिवस बितावन करे सकल गए दल निज निज करे। कहिंदा कि जदों दरिया तों पार हो गया ते फिर जिन्नियां भी फौजां गुरु दे उत्ते चढ़ियां होईयां सन उह सारियां दियां सारियां वापस परतियां। कहिंदा है भीमचंद कि थोड़े दिन इसे तरीके दे नाल चुप चाप ही गुरु ने बतीत कर दित्ते। पौनी औचक चढ़ कर तत्काल हो तो ग्राम कल मोट बिसाला। ते कहिंदा कि थोड़े दिनां तों बाद अचानक ही गुरु ने चढ़ाई कीती ते कलमोट नां दा जिहड़ा नगर सी उहनूं जा उजाड़िया। लूट कूट कर सकल उजारी केतक मानव दीनस मारी। कलमोट नगर नूं जा के लुटिया मारिया उहनूं उजाड़ दे विच तब्दील कर दित्ता बहुते सारे मनुखां नूं मार दित्ता। क्योंकि पिछे इस तरह दा जिक्र आया सी कि कलमोट नगर दे वासियां ने सतगुरां दी संगत नूं लुटिया सी इसे करके उहनां नूं दंड दित्ता गया। आण आनंदपुर मैं तब भरियो उदम अद के उठावन करियो। राजा भीमचंद कहिंदा कि हे बादशाह सलामत दोबारा फिर तों ਉਹ ਆਨੰਦਪੁਰ ਦੇ ਵਿੱਚ ਆਣ ਕੇ ਵੜ ਗਿਆ ਉਹਨੇ ਬਹੁਤ ਜ਼ਿਆਦਾ ਉਪਦਰਵ ਪੈਦਾ ਕੀਤਾ। ਦੁਆਇ ਉਮਰਾਵ ਪੰਥ ਮੈਂ ਆਵਤ ਲੜਿਓ ਤੈਨੂੰ ਸੋ ਬੈਰ ਬਦਾਵਤ। ਤੇ ਕਹਿੰਦਾ ਕਿ ਦੋ ਤੁਹਾਡੇ ਵੱਡੇ ਉਮਰਾਵ ਜਰਨੈਲ ਜਿਹੜੇ ਕਿ ਰਸਤੇ ਦੇ ਵਿੱਚ ਦੀ ਲੰਘ ਰਹੇ ਸਨ ਫਿਰ ਗੁਰੂ ਉਹਨਾਂ ਦੇ ਨਾਲ ਵੈਰ ਵਧਾ ਕੇ ਲੜਿਆ। ਜਿਨ੍ਹਾਂ ਉਮਰਾਵਾਂ ਦੀ ਪਿੱਛੇ ਗੱਲ ਆਈ ਹੈ ਕਿ ਰਾਜੇ ਭੀਮਚੰਦ ਨੇ ਰਿਸ਼ਵਤ ਦੇ ਕੇ ਲੜਾਈ ਦੇ ਵਾਸਤੇ ਜਿਨ੍ਹਾਂ ਉਮਰਾਵਾਂ ਨੂੰ ਪ੍ਰੇਰਿਆ ਸੀ ਉਹਦੀ ਗੱਲ ਆਪਣੇ ਤਰੀਕੇ ਦੇ ਨਾਲ ਹੀ ਬਾਦਸ਼ਾਹ ਨੂੰ ਦੱਸਦਾ ਹੈ ਕਿ ਰਾਹ ਜਾਂਦਿਆਂ ਦੇ ਨਾਲ ਹੀ ਗੁਰੂ ਨੇ ਜੰਗ ਆਰੰਭਿਆ। ਏਕ ਪਠਿਓ ਗੁਰ ਸੋ ਮਿਲ ਗਯੋ ਸੈਦ ਬੇਗ ਤਿੰਨ ਟਿਗ ਥਿਤ ਪਯੋ। ਕਹਿੰਦਾ ਕਿ ਉਹਨਾਂ ਦੇ ਵਿਚੋਂ ਤੁਹਾਡਾ ਇੱਕ ਜਿਹੜਾ ਜਰਨੈਲ ਸੀ ਉਹ ਜਿਹਦਾ ਨਾਮ ਸੈਦਾ ਬੇਗ ਸੀ ਉਹ ਤੇ ਗੁਰੂ ਦੇ ਨਾਲ ਹੀ ਮਿਲ ਗਿਆ। ਬਹੁਰ ਸਵਾ ਲੱਖ ਸੈਣਾ ਸੰਗ ਦਿਵਸ ਅਲਪ ਪੇ ਮਾਚੋ ਜੰਗ। ਤੇ ਕਹਿੰਦਾ ਕਿ ਥੋੜੇ ਹੀ ਦਿਨਾਂ ਦੀ ਗੱਲ ਹੈ ਕਿ ਸਵਾ ਲੱਖ ਸੈਣਾ ਦੇ ਸਮੇਤ ਜੰਗ ਗੁਰੂ ਦੇ ਨਾਲ ਲੜਿਆ ਗਿਆ। ਸਭ ਰਾਜੇ ਮਿਲ ਕੇ ਤਿਸ ਕਾਲ ਹੋਣ ਲੱਗਿਓ ਸੰਗਰਾਮ ਵਿਸਾਲ। ਰਾਜਾ ਭੀਮਚੰਦ ਕਹਿੰਦਾ ਕਿ ਅਸੀਂ ਸਾਰੇ ਦੇ ਸਾਰੇ ਰਾਜੇ ਵੀ ਨਾਲ ਮਿਲੇ ਤੇ ਬਹੁਤ ਵੱਡਾ ਸੰਗਰਾਮ ਮਚਿਆ ਜੰਗ ਹੋਇਆ। ਗੁਰੂ ਆਪਰਣ ਮੈਂ ਤਬ ਆਇਓ ਸੈਦ ਖਾਨ ਦੇਖਤ ਬਿਕ ਲਾਇਓ। ਤੇ ਰਾਜਾ ਭੀਮਚੰਦ ਕਹਿੰਦਾ ਕਿ ਗੁਰੂ ਸਵੈਮ ਆਪ ਰਣ ਭੂਮੀ ਦੇ ਵਿਚ ਆਇਆ ਤੇ ਜਿਹੜਾ ਜਰਨੈਲ ਸੈਦ ਖਾਨ ਸੀ ਉਹ ਦੇਖਦਿਆਂ ਹੀ ਗੁਰੂ ਨੂੰ ਵਿਆਕਲ ਹੋ ਗਿਆ। ਸ਼ਸਤਰ ਛੋਰ ਪਾਇਨ ਪਰ ਪਰਿਓ ਨਿਕਸ ਗਯੋ ਕਿਹ ਨਹੀਂ ਨਿਹਰਿਓ। ਸੈਦਾ ਬੇਗ ਤੇ ਪਹਿਲਾਂ ਹੀ ਗੁਰੂ ਦਾ ਮਰੀਦ ਬਣ ਗਿਆ ਤੇ ਜਿਹੜਾ ਸੈਦ ਖਾਨ ਸੀ ਉਹ ਵੀ ਗੁਰੂ ਦਾ ਮਰੀਦ ਬਣ ਗਿਆ। ਹਥਿਆਰਾਂ ਨੂੰ ਸੁੱਟ ਕੇ ਸੈਦ ਖਾਨ ਗੁਰੂ ਦੇ ਚਰਨਾਂ ਦੇ ਉੱਤੇ ਡਿੱਗ ਪਿਆ। ਫਿਰ ਪਤਾ ਨੀ ਗੁਰੂ ਨੇ ਕੀ ਕੀਤਾ ਕਿ ਉਹ ਸਾਰੀ ਫੌਜ ਨੂੰ ਚੀਰਦਾ ਹੋਇਆ ਪਤਾ ਨੀ ਕਿੱਥੇ ਨਿਕਲ ਗਿਆ ਚਲਿਆ ਗਿਆ। ਹਮੋ ਜੰਗ ਕਰ ਲੂਟ ਮਚਾਈ ਹਨੇ ਉਹ ਖਾਨ ਰਮਜ਼ਾਨ ਤਹਾਂ ਹੀ। ਇਸ ਤੋਂ ਇਲਾਵਾ ਕਹਿੰਦਾ ਕਿ ਰਮਜ਼ਾਨ ਖਾਨ ਵੀ ਇਸੇ ਹੀ ਰਣ ਦੇ ਵਿੱਚ ਯੁੱਧ ਦੇ ਵਿੱਚ ਮਾਰਿਆ ਗਿਆ। ਇਸ ਤੋਂ ਇਲਾਵਾ ਅਸੀਂ ਜੰਗ ਕਰਕੇ ਥੋੜੀ ਬਹੁਤੀ ਆਨੰਦਪੁਰ ਦੇ ਵਿੱਚ ਲੁੱਟ ਵੀ ਕੀਤੀ। ਲਸ਼ਕਰ ਹਟ ਆਇਓ ਪੁਨਿਓਰੇ ਹੋਏ ਬਟ ਪਾਰ ਸਿੰਘ ਤਬ ਪਰੇ। ਕਹਿੰਦਾ ਹੈ ਰਾਜਾ ਭੀਮ ਚੰਦ ਕਿ ਸਾਰੇ ਦਾ ਸਾਰਾ ਲਸ਼ਕਰ ਵਾਪਸ ਮੁੜ ਰਿਹਾ ਸੀ ਤੇ ਫੇਰ ਅਚਾਨਕ ਹੀ ਡਾਕੂਆਂ ਦੇ ਵਾਂਗ ਲੁਟੇਰਿਆਂ ਦੇ ਵਾਂਗ ਖਾਲਸੇ ਨੇ ਜਾਂਦੀ ਹੋਈ ਫੌਜ ਦੇ ਉੱਤੇ ਹਮਲਾ ਕੀਤਾ। ਨਾਸ਼ ਹਜ਼ਾਰੋਂ ਕੋ ਕਰ ਦੀਨ ਸ੍ਰੀ ਗੋਬਿੰਦ ਸਿੰਘ ਏਮ ਬਲ ਪੀਨ। ਹੇ ਬਾਦਸ਼ਾਹ ਸਲਾਮਤ, ਹਜ਼ਾਰਾਂ ਦਾ ਨਾਸ ਕਰ ਦਿੱਤਾ ਗੁਰੂ ਦੀ ਫੌਜ ਨੇ। ਇਸ ਤਰੀਕੇ ਦੇ ਨਾਲ ਗੋਬਿੰਦ ਸਿੰਘ ਨੇ ਬਹੁਤ ਵੱਡੀ ਧੁੰਮ ਮਚਾਈ। ਹਮ ਹੋਏ ਦੁਖੀ ਪੁਕਾਰੂ ਆਏ ਹਤੋ ਗਹੋ ਦਲ ਪਠ ਸਮੁਦਾਏ। ਰਾਜਾ ਭੀਮ ਚੰਦ ਬਾਦਸ਼ਾਹ ਔਰੰਗਜ਼ੇਬ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਸੀਂ ਦੁਖੀ ਹੋ ਕੇ ਪੁਕਾਰ ਕਰਨ ਦੇ ਵਾਸਤੇ ਤੁਹਾਡੇ ਕੋਲ ਪਹੁੰਚੇ ਹਾਂ। ਹਤੋ ਗਹੋ ਦਲ ਪਠ ਸਮੁਦਾਏ, ਕਹਿੰਦਾ ਕਿ ਬਹੁਤੀ ਸਾਰੀ ਤੁਹਾਡੇ ਵੱਲੋਂ ਫੌਜ ਜਾਵੇ ਜਿਹੜੀ ਕਿ ਜਾਂ ਤੇ ਗੁਰੂ ਨੂੰ ਮਾਰ ਦੇਵੇ ਤੇ ਜਾਂ ਗੁਰੂ ਨੂੰ ਕੈਦ ਕਰ ਦੇਵੇ। ਇਸ ਤਰ੍ਹਾਂ ਦੀਆਂ ਬਹੁਤੀਆਂ ਸਾਰੀਆਂ ਬੇਨਤੀਆਂ ਰਾਜੇ ਭੀਮ ਚੰਦ ਨੇ ਔਰੰਗਜ਼ੇਬ ਬਾਦਸ਼ਾਹ ਦੇ ਅੱਗੇ ਕੀਤੀਆਂ ਨੇ। ਕਿਸ ਤਰੀਕੇ ਦੇ ਨਾਲ ਇਹਨਾਂ ਨੇ ਪੁਕਾਰ ਕੀਤੀ, ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਤਰ੍ਹਾਂ ਬਿਆਨ ਕਰਦੇ ਨੇ।
ਬਾਦਸ਼ਾਹ ਸਲਾਮਤ ਅਸਾਂ ਤਾਈ ਸਦਾ ਆਸਰਾ ਆਪ ਦਾ ਪਾਮਦਾਏ। ਪਰ ਅਸਾਨੂੰ ਗੁਰੂ ਗੋਬਿੰਦ ਸਿੰਘ ਜੋ ਜੋਰ ਕਰਕੇ ਪਿਆਸ ਤਾਮਦਾਏ। ਅੱਗੇ ਅਰਜ ਸਾਰੀ ਅਸੀਂ ਕਰ ਚੁੱਕੇ ਦਿੱਲੀ ਲੈਣ ਦੀ ਆਸ ਰਖਾਮਦਾਏ। ਫੌਜ ਆਪ ਦੀ ਜਦ ਤੋਂ ਹਾਰ ਖਾ ਗਈ ਉਹ ਤਦ ਤੋਂ ਜ਼ੋਰ ਵਧਾਮਦਾਏ। ਅਸੀਂ ਕਈ ਵਾਰੀ ਲੜ ਥੱਕ ਗਏ ਸਾਡੇ ਕਾਬੂ ਦੇ ਵਿੱਚ ਨਾ ਆਮਦਾਏ। ਰਲ ਸੂਬੇ ਲਾਹੌਰ ਸਰਹੰਦ ਦਿਆ ਲਾਇਆ ਜ਼ੋਰ ਨਾ ਕੁਝ ਇੱਥੇ ਆਮਦਾਏ। ਉਹ ਦਿਨੋ ਦਿਨ ਜ਼ੋਰ ਵਧਾਈ ਜਾਂਦਾ ਫੌਜਾਂ ਰੱਖੀਆਂ ਕਿਲੇ ਬਣਾਵਦਾਏ। ਵੈਰ ਆਪਣੇ ਬਾਪ ਦਾ ਤੁਸਾਂ ਪਾਸੋਂ ਜਿਵੇਂ ਦਾਉ ਲੱਗੇ ਲੈਣਾ ਚਾਹਵਦਾਏ। ਲੋਕ ਸੈਂਕੜੇ ਬਾਜੀ ਨੇ ਹੁੰਦੇ ਜਾਂਦੇ ਪਤਾ ਨਹੀਂ ਗੁਰੂ ਕੀ ਪੜਾਵਦਾਏ। ਹੈ ਵੇਲਾ ਅਜੇ ਹੀਲਾ ਕਰ ਲਵੋ ਨਹੀਂ ਵੇਖਣਾ ਕੀ ਵਿਖਾਵਦਾਏ।
ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਕਿ ਹੇ ਬਾਦਸ਼ਾਹ ਸਲਾਮਤ, ਤੁਹਾਡੇ ਤੋਂ ਆਪਣੇ ਪਿਤਾ ਦਾ ਗੁਰੂ ਬਦਲਾ ਲੈਣਾ ਚਾਹੁੰਦਾ ਹੈ, ਅਜੇ ਵੇਲਾ ਹੈ, ਜੇਕਰ ਕੁਝ ਯਤਨ ਕਰ ਸਕਦੇ ਹੋ ਤੇ ਕਰ ਲੋ। ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਰਾਜੇ ਭੀਮ ਚੰਦ ਨੇ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਹਨ।
ਭੀਮ ਚੰਦ ਕਰ ਬੰਦ ਕੈ ਪਾਣਿਓ ਸਕਲ ਅਹੀਵਾਲ ਤੁਮ ਮਾਲਕ ਹਮਰੇ ਸਦਾ ਕਰੋ ਆਪ ਪ੍ਰਤਪਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਨੇ ਹੱਥ ਜੋੜ ਕੇ ਸਾਰੇ ਦਾ ਸਾਰਾ ਹਾਲ ਬਿਆਨ ਕੀਤਾ ਤੇ ਕਹਿੰਦਾ ਕਿ ਤੁਸੀਂ ਸਾਡੇ ਮਾਲਕ ਹੋ, ਹਮੇਸ਼ਾ ਹੀ ਪ੍ਰਤਪਾਲਣਾ ਕਰਨ ਵਾਲੇ ਹੋ, ਇਸ ਕਰਕੇ ਹੁਣ ਵੀ ਤੁਹਾਨੂੰ ਚਾਹੀਦਾ ਹੈ ਕਿ ਸਾਡੀ ਪ੍ਰਤਪਾਲਣਾ ਕਰੋ, ਸਾਡੀ ਰੱਖਿਆ ਕਰੋ।
ਸ੍ਰੀ ਨਾਨਕ ਗਾਦੀਪੁਰ ਬੈਸਾ ਹੁਕਮ ਚਲਾਵੇ ਸੁਰਪਤ ਜੈਸਾ।
ਰਾਜਾ ਭੀਮ ਚੰਦ ਕਹਿੰਦਾ
ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਿਆਈ ਦੇ ਉੱਤੇ ਗੋਬਿੰਦ ਸਿੰਘ ਗੁਰੂ ਬਣਿਆ ਹੋਇਆ ਤੇ ਹੁਕਮ ਆਪਣਾ ਇਸ ਤਰ੍ਹਾਂ ਚਲਾਉਂਦਾ ਕਿ ਜਿਵੇਂ ਰਾਜਾ ਇੰਦਰ ਹੋਵੇ।
ਆਵਤ ਇਸ ਤੇ ਕੀ ਜੈ ਰਖਵਾਰੀ, ਨਤ ਦੈ ਹੈ ਗਿਰ ਦੂਣ ਉਜਾਰੀ।
ਕਹਿੰਦਾ ਕਿ ਹੁਣ ਤੁਸੀਂ ਗੁਰੂ ਤੋਂ ਸਾਡੀ ਰੱਖਿਆ ਕਰੋ, ਜੇਕਰ ਤੁਸੀਂ ਰੱਖਿਆ ਨਾ ਕੀਤੀ ਤੇ ਫਿਰ ਗੁਰੂ ਸਾਰਿਆਂ ਪਹਾੜਾਂ ਨੂੰ ਤੇ ਉਹਨਾਂ ਦੀਆਂ ਦੂਣਾਂ ਨੂੰ ਉਜਾੜ ਦੇਗਾ।
ਰਾਜ ਅਕਾਰਥ ਹਮਰੋ ਕਰਿਓ, ਲੂਟ ਕੂਟ ਬਿਨ ਦੁਤੀਆ ਨਾ ਤਰਿਓ।
ਰਾਜਾ ਭੀਮਚੰਦ ਕਹਿੰਦਾ ਕਿ ਸਾਡੇ ਰਾਜਾਂ ਨੂੰ ਤੇ ਬਿਲਕੁਲ ਬੇਕਾਰ ਕਰ ਦਿੱਤਾ ਹੈ, ਲੂਟ ਕੂਟ ਬਿਨ ਦੁਤੀਆ ਨਾ ਤਰਿਓ, ਭਾਵ ਕੇ ਲੁੱਟਦਾ ਹੈ ਮਾਰਦਾ ਹੈ, ਕੋਈ ਦੂਜਾ ਕੰਮ ਉਹ ਗੁਰੂ ਕਰਦਾ ਹੀ ਨਹੀਂ।
ਲੜ ਕੇ ਬਹੁਤ ਕਾਲ ਹਮਹਾਰੇ, ਹੋਏ ਲਚਾਰ ਸਭ ਇਤੋਂ ਪਧਾਰੇ।
ਰਾਜਾ ਭੀਮਚੰਦ ਕਹਿੰਦਾ ਹੈ ਕਿ ਲੜਕੇ ਬਹੁਤਾ ਸਮਾਂ ਅਸੀਂ ਬਤੀਤ ਕਰ ਦਿੱਤਾ ਹੈ, ਅਸੀਂ ਲਾਚਾਰ ਹੋ ਕੇ ਤੁਹਾਡੇ ਕੋਲ ਪਹੁੰਚੇ।
ਆਵ ਲਸ਼ਕਰ ਜੇ ਪਠੋ ਬਡੇਰਾ, ਤੋਪ ਜੰਬੂਰੇ ਸਾਜ ਕਨੇਰਾ।
ਰਾਜਾ ਭੀਮਚੰਦ ਕਹਿੰਦਾ ਕਿ ਹੇ ਬਾਦਸ਼ਾਹ ਸਲਾਮਤ, ਜੇਕਰ ਐਸ ਵਾਰੀ ਬਹੁਤਾ ਜ਼ਿਆਦਾ ਲਸ਼ਕਰ ਭੇਜੋਗੇ ਤਾਂ ਹੀ ਕੰਮ ਸਰੇਗਾ, ਜਿਨ੍ਹਾਂ ਫੌਜਾਂ ਦੇ ਵਿੱਚ ਵੱਡੀਆਂ ਤੇ ਛੋਟੀਆਂ ਤੋਪਾਂ ਬਹੁਤੀਆਂ ਜ਼ਿਆਦੀਆਂ ਸ਼ਾਮਲ ਹੋਣ, ਐਸਾ ਲਸ਼ਕਰ ਭੇਜੋਗੇ ਤਾਂ ਕੰਮ ਸੌਰੇਗਾ।
ਅਲਪ ਚਮੂ ਤੇ ਕਾਜ ਨਾ ਸਰੈ, ਤਿਸ ਕੋ ਤਰਾਸ ਗੁਰੂ ਨਹੀਂ ਤਰੈ।
ਕਹਿੰਦਾ ਕਿ ਜੇਕਰ ਥੋੜੀ ਫੌਜ ਭੇਜੋਗੇ ਤੇ ਫਿਰ ਕੰਮ ਨਹੀਂ ਬਣੇਗਾ, ਕਿਉਂਕਿ ਗੁਰੂ ਥੋੜੀ ਫੌਜ ਤੋਂ ਤੇ ਕਦੇ ਵੀ ਡਰ ਨੂੰ ਤਾਰਨ ਨਹੀਂ ਕਰੇਗਾ।
ਗਹਿਲੀ ਜੈ ਕੈ ਰਣ ਮੈਂ ਮਾਰੋ, ਤੋ ਆਪਣੋ ਸਭ ਕਾਜ ਸੁਧਾਰੋ।
ਰਾਜਾ ਭੀਮਚੰਦ ਕਹਿੰਦਾ ਕਿ ਰਣਭੂਮੀ ਦੇ ਵਿੱਚ ਜੇ ਗੁਰੂ ਕੈਦੀ ਬਣਾ ਲਿਆ ਗਿਆ ਜਾਂ ਗੁਰੂ ਨੂੰ ਮਾਰ ਦਿੱਤਾ ਗਿਆ ਤੇ ਫਿਰ ਹੀ ਸਾਡੇ ਸਾਰੇ ਕਾਰਜ ਸੌਰਨਗੇ।
ਸੁਣ ਨਰੰਗ ਮਨ ਪਾਇਓ ਹੈਰਾਨਾ, ਜਿਸਨੇ ਕਰਨ ਕੋ ਠਾਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਦੇ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਰਾਜੇ ਭੀਮ ਚੰਦ ਤੋਂ ਸੁਣੀਆਂ ਬਾਦਸ਼ਾਹ ਨੇ ਤੇ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ, ਸੋਚਣ ਲੱਗਾ ਜਿਸਨੇ ਇਹ ਕਰਨ ਕੋ ਠਾਨਾ ਕਿ ਇੰਨਾ ਕੁਝ ਗੁਰੂ ਕਿਵੇਂ ਕਰ ਗਿਆ।
ਸੋ ਥੋਰਨ ਤੇ ਕਿਮ ਸਦ ਆਵੇ, ਮਾਰਨ ਮਰਨ ਜਿਸੈ ਮਨ ਪਾਵੇ।
ਬਾਦਸ਼ਾਹ ਸੋਚਣ ਲੱਗਾ ਕਿ ਇਨ੍ਹਾਂ ਵੱਡਿਆਂ ਰਾਜਿਆਂ ਤੋਂ ਤੇ ਵੱਡੀ ਫੌਜ ਤੋਂ ਜਿਹੜਾ ਗੁਰੂ ਹਾਰਿਆ ਨਹੀਂ ਹੈ ਉਹ ਥੋੜਿਆਂ ਤੋਂ ਕਿਸ ਤਰ੍ਹਾਂ ਸਾਧਿਆ ਜਾਵੇਗਾ।
ਮਾਰਨ ਮਰਨ ਜਿਸੈ ਮਨ ਪਾਵੇ, ਮਰਨਾ ਤੇ ਮਾਰਨਾ ਹੀ
ਜਿਹਦੇ ਮਨ ਨੂੰ ਚੰਗਾ ਲੱਗਦਾ ਉਹਨੂੰ ਫਿਰ ਥੋੜੀ ਫੌਜ ਵਾਕਿਆ ਹੀ ਸਾਧ ਨਹੀਂ ਸਕਦੀ। ਇਹ ਰਾਜਾ ਭੀਮਚੰਦ ਠੀਕ ਕਹਿ ਰਿਹਾ।
ਪੈਂਡ ਖਾਣ ਬਾਨਣ ਸੋ ਕਾਇਓ, ਲੜਕੇ ਖਾਣ ਵਜ਼ੀਰ ਪਲਾਇਓ।
ਰਾਜੇ ਭੀਮਚੰਦ ਦੇ ਦੱਸਣ ਦੇ ਮੁਤਾਬਕ ਵੱਡੇ ਜਰਨੈਲ ਪੈਂਡੇ ਖਾਨ ਨੂੰ ਇੱਕ ਤੀਰ ਦੇ ਨਾਲ ਮਾਰ ਕੇ ਥੱਲੇ ਡੇਗ ਦਿੱਤਾ, ਦੂਜਾ ਤਲਵਾਰ ਦਾ ਵਾਰ ਕਰਕੇ ਉਹਦਾ ਵੱਧ ਕਰ ਦਿੱਤਾ। ਇਸ ਤੋਂ ਇਲਾਵਾ ਜਿਹੜੇ ਗੁਰੂ ਦੇ ਨਾਲ ਲੜਕੇ ਸਰਹੰਦ ਦਾ ਸੂਬਾ ਵਜ਼ੀਰ ਖਾਂ ਵੀ ਦੌੜ ਗਿਆ, ਉਹ ਗੁਰੂ ਵਾਕਿਆ ਹੀ ਕੋਈ ਬਲਸ਼ਾਲੀ।
ਸੈਦ ਬੇਗ ਯਾਰ ਸੈਦੇ ਖਾਨ, ਬਣਿਓ ਮੁਰੀਦ ਪੀਰ ਕੋ ਮਾਨ।
ਬਾਦਸ਼ਾਹ ਸੋਚਦਾ ਕਿ ਬਹੁਤ ਵੱਡੀ ਹੈਰਾਨੀ ਦੀ ਗੱਲ ਹੈ ਕਿ ਸੈਦਾ ਬੇਗ ਤੇ ਸੈਦੇ ਖਾਨ ਦੋਵੇਂ ਹੀ ਮੁਗਲਾਂ ਦੇ ਵੱਡੇ ਜਰਨੈਲ ਪਤਾ ਨਹੀਂ ਕਿਸ ਕਰਕੇ ਉਸ ਗੁਰੂ ਨੂੰ ਪੀਰ ਬਣ ਕੇ ਉਹਦੇ ਮੁਰੀਦ ਬਣ ਗਏ।
ਸਵਾ ਲੱਖ ਸੈਨਾ ਭੱਜ ਆਈ, ਅਧਿਕ ਸਮਾਜ ਲੁਟਾਏ ਬਿਹਾਈ।
ਸਵਾ ਲੱਖ ਦੀ ਵੱਡੀ ਫੌਜ ਡਰ ਦੀ ਮਾਰੀ ਦੌੜ ਕੇ ਆ ਗਈ। ਇਸ ਤੋਂ ਇਲਾਵਾ ਡਰ ਕੇ ਸਿਰਫ ਦੌੜ ਕੇ ਹੀ ਨਹੀਂ ਆਈ, ਆਪਣਾ ਸਾਰਾ ਮਾਲ ਅਸਵਾ ਵੀ ਖੁਆ ਕੇ ਆਈ।
ਅਸ ਨਹੀਂ ਹੋਏ ਫਤੂਰ ਉਠਾਵੇ, ਦਿੱਲੀ ਲਗ ਲਰ ਤੋਂ ਚੱਲ ਆਵੇ।
औरंगजेब दे मन दे विच डर पैदा होया। सोचन लगा किते ऐसा ना होवे कि सारे हिंदुस्तान दे विच ओ फतूर मचा देवे ते लड़दियां लड़दियां आखिरकार दिल्ली दे उत्ते आण के कब्जा करे।
फिरे मुल्क वै तिस अनुसार पठे वकील न आए हकारा।
सोचन लगा कि मैं अपने दूतां नूं भेजिया उचेचे रूप दे उत्ते परवाना भी भेजिया जिस परवाने दे विच मैं गुरु नूं संदेशा भेजिया कि मैनूं आण के मिल पर तां भी गुरु ने आउण तों इनकार कर दिता।
फिर ऐ मुल्क वै तिस अनुसार किते ऐसा ना होवे कि सारे दा सारा हिंदुस्तान मुल्क ओदे पिछे लग जावे ते मेरा खेड़ा छड़े।
इस तरह दीयां गल्लां बार बार औरंगजेब बादशाह दे मन दे विच दौड़ रही।
पंथ हजारों नर नित बने आयद तर तर रण में।
इस तो अलावा बादशाह सोचदा है कि खालसा पंथ दे विच नित्ता प्रति बहुते हजारां दी गिनती दे विच लोक मिलदे जा रहे ने। ओ अमृत नूं ग्रहण करदे ने, गुरु दे सिंह सजदे ने ते हथियारां दे धारनी बन के फिर जंग लड़दे।
कहे ओ कोप करके तिस काला जो दिल्ली में चमू बिसाला।
ग्रंथाकार भाई संतोख सिंह जी लिखते ने कि गुस्से नूं तारण करके उस वेले बादशाह बोलिया कहिंदा जो दिल्ली में चमू बिसाला पाव के दिल्ली दे विचे जेड़ी विशाल वड्डी फौज है।
सो सब राजन के संग होए करे आनंद पुरे पर टोए।
बादशाह ने आख्या कि मैं अपना हुक्म देंदा हां, मैं अपना आदेश देंदा हां कि जिन्नी भी दिल्ली दी सेना है वो सारी दी सारी आनंदपुर दे उत्ते जाके चढ़ाई करे।
सीरंद को सूबा दल जोर सोपी चढ़ सतगुर की ओर।
इस तो अलावा औरंगजेब ने आख्या कि सरंद दा जरा सूबा है ओनू भी हुक्म देंदा हां कि अपनी वड्डी फौज नूं लै के ओ भी सतगुरु दे उत्ते चढ़ाई करे।
उतलावपुर देश दल जह कहा जबरदस्त ले कर संग महा।
इस तो अलावा बादशाह कहिंदा है कि लाहौर दे विच जेड़ी वड्डी फौज है जेड़ी के जबरदस्त खान दे अधिकार दे विच है ओ जबरदस्त खान लाहौर दा सूबा भी अपनी जबरदस्त फौज नूं लै के गुरु दे उत्ते हल्ला करे।
गौर की दिश सब करे चढ़ाई अटक पर्यंत चमू समुदाई।
बादशाह कहिंदा है कि साडी अटक दे तक फौज फैली हुई है, विशाल सेना है। गौर की दिश सब करे चढ़ाई कहिंदा है कि इस तरह वड्डी सेना बनेगी तिन्ना नूं मिला के दिल्ली दी सेना सरंद दी सेना ते लाहौर दी सेना कहिंदा है कि विशाल सेना चढ़ाई करे गुरु दे उत्ते।
जावे अवरंगे हुकम बखाना लिखे पत्र जह कह बिद नाना।
ग्रंथाकार भाई संतोख सिंह जी लिखते ने कि जदों औरंगजेब बादशाह ने इस तरह हुक्म दिता ते फिर परवाने लिखे गए ने बादशाह दे हुक्म दे मुताबिक जगह जगह दे उते कि बादशाह दा हुक्म है कि लाहौर दा सूबा सरहंद दा सूबा ते दिल्ली दा सूबा वड्डी फौज कले आनंदपुर नूं फतेह करन दे वास्ते। कवि करतार सिंह जी कलास वालिए इस तरह बयान करदे ने।
गुस्से विच भरे तुरत हुक्म दिता फौजां चढ़न पंजाब नूं भारियां जी बन लियावना गुरु गोबिंद सिंह नूं देवां दूणियां फेर सरदारियां जी चढ़न पैदल सवार करतार सिंघा इस वक्त ही कर तैयारियां जी।
सरदारियां दवांगा जिहड़ा गुरु नूं कैद करके बन के लियावेगा।
देसी हाकमां दे वल हुक्म लिखे मेरी फौज दी सब इमदाद करियो आप अपनी फौज ले नाल चढ़ना अच्छी तरह मेरा हुक्म याद करियो फड़ लियावना गुरु गोबिंद सिंह नूं ओदे शान शौकत बर्बाद करियो रब खुशी होवे करतार सिंघा तुसी मोमनो
खूब जहाद करियो। कवि करतार सिंह जी क्लास वाले लिखते ने के हुक्म भेजा है के गुरु नू कैद करके लियाना ओदे सारे शानो शौकत बर्बाद कर देने। अल्लाह ताला तुहाडे उत्ते मोमनो मुसलमानो बड़ा प्रसन्न होवेगा जेकर हिंदू नू कैद करके लियावोगे। इस तरह दे उस वेले जेड़े हुक्म ने ओ भेज दिते औरंगजेब बादशाह ने। भीम चंद कर हरख महाना खरो जोर कर कहते सुजाना। ग्रंथाकार भाई संतोख सिंह जी लिखते ने जदों बादशाह ने ऐसे हुक्म दिते ते राजा भीम चंद बहुत ही ज्यादा खुश होया। हाथ जोड़ के उन्ने फिर इस तरह आख्या जब गमनेगी चमू बिसाला हम पी देश नर जोर जाला। कहिंदा है बादशाह नू के जदों तुहाडी वड्डी फौज चढ़ाई करके जावेगी उस वेले कहिंदा है कि असीं भी अपनी फौज नू नाल ही तुहाडी फौज दे मिलावांगे। एक बार सगरे बल कर है गुरु छतर को देश निकर है। राजा भीम चंद कहिंदा है इको वारी वड्डा बल करके वड्डा जोर ला के गुरु वैरी नू इलाके दे विचों देश दे विचों कढ देंगे। जे ना करत रावर उपराला हमरे साथ लड़त चिर काला। औरंगजेब बादशाह नू कहिंदा है राजा भीम चंद के हे बादशाह सलामत जेकर तुसी उपराला ना कर दे ए यतन ना कर दे के साडे हित दे वास्ते अपनी फौज नू हुक्म ना देंदे ते असी लम्मा समा तक भी पावे क्यों ना लड़दे रहिंदे असी कदे जितना नहीं सी ए तुसी वड्डा साडे उत्ते उपकार कीता। वादत नेता प्रति दल बढ़ करते पौने एक दिन तुम सन पी लड़त। कहिंदा है राजा भीम चंद के जिस तरीके दे नाल गुरु दा दल वधदा जा रहा है मैनू ते इत्थों तक खतरा है एक ना एक दिन किते तुहाडे उत्ते भी ए चढ़ाई करना देवे। इसी हेत ते आप विचारो एह अलपरिप गहो के मारो। इस करके राजा भीम चंद कहिंदा है कि बादशाह सलामत तुसी विचार करो ए कोई छोटा वैरी नहीं है इनू छोटा ना समझो इनू फड़ो जां मारो। सुन कर हृदय तपे चवगता राज मान ते बहु मद मता। ग्रंथाकार भाई संतोख सिंह जी लिखते ने कि जदों राजे भीम चंद ने ऐसियां गल्लां कीतियां ते ओ बादशाह जिहड़ा कि चवगत्तियां वर्गा है ओ बहुत ही ज्यादा रोह दे विच आया अपने राज दे माण दे विच ओ बहुत ही ज्यादा मस्त है। पैंड खान को मरबो सुनियो दीन बेग कायल तन पनियो। वड्डे जरनैल पैंडे खां दी मौत सुनी है इस तों इलावा वड्डे जरनैल दीना बेग दा जख्मी होण दा कारण सुनिया। पाए देश मैं दुंद बिसाला लोक हजारन को किए काला। सोचन लगा बादशाह के देश दे विच उपद्रव वड्डे पैदा कर देवेगा हजारां लोकां नू अपने पिछे ए ला लेगा। कुप्पे अदक आयस तव दीन अब चढ़ जाओ गरेंदर प्रवीन। कुप्पिया बड़ा रोह दे विच गुस्से दे विच आया ते हुक्म कीता कहिंदा हे राजा भीम चंद अपने नाल दे साथियां राजा नू लै के तू चलिया जा। लश्कर बडो बटोरन करो हुआयक तान गुरु संग लरो। राजे भीम चंद नू आदेश दिता है बादशाह ने के अपने पहाड़ी साथियां नू नाल लैके वड्डी फौज एकत्र कर ते फिर इको तान होके गुरु दे नाल जंग लड़। सब पर्वत के राजे मिलो कर कर बल को रण रिप पिलो। बादशाह कहिंदा के सारे पहाड़ी राजे एक जगह दे उते एकत्र हो अपनी सारी फौज नू एक जगह दे उते इकट्ठा करो फिर वैरी दे उते चढ़ाई करो। सब दिल्ली ते फौज चढ़ावो ज्यों क्यों कर गुर को गह लियावो। ਇਸ ਤੋਂ ਇਲਾਵਾ ਬਾਦਸ਼ਾਹ ਕਹਿੰਦਾ ਕਿ ਮੈਂ ਆਪਣੀਆਂ ਫੌਜਾਂ ਨੂੰ ਹੁਕਮ ਕਰ ਦਿੱਤਾ ਹੈ, ਦਿੱਲੀ ਤੋਂ ਵੀ ਫੌਜਾਂ ਚੜ ਕੇ ਜਾਣਗੀਆਂ, ਜਿਵੇਂ ਨਾ ਕਿਵੇਂ ਕਰਕੇ ਤੁਸੀਂ ਗੁਰੂ ਨੂੰ ਕੈਦ ਕਰਕੇ ਮੇਰੇ ਦਰਬਾਰ ਦੇ ਵਿੱਚ ਪੇਸ਼ ਕਰੋ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ।
ਬਾਰ ਬਾਰ ਤੁਹਾਡੀਆਂ ਅਰਜ਼ੀਆਂ ਤੇ ਮੈਂ ਫੌਜ ਨੂੰ ਅਜੋ ਚੜਾਵਣਾ ਏ, ਪਰ ਯਾਦ ਰੱਖੋ ਤੁਸਾਂ ਨਾਲ ਮਿਲ ਕੇ ਜੰਗ ਗੁਰੂ ਦੇ ਨਾਲ ਮਚਾਵਣਾ ਏ। ਮੈਂ ਲਿਖਿਆ ਸਾਰਿਆਂ ਹਾਕਮਾਂ ਨੂੰ ਫੌਜਾਂ ਪਾਰੀਆਂ ਨੇ ਚੜ ਆਵਣਾ ਏ, ਪਰ ਜੰਗ ਦਾ ਖਰਚਾ ਬਹੁਤਾ ਤੁਸਾਂ ਆਪਣੀ ਵੱਲੋਂ ਪਹੁੰਚਾਵਣਾ ਏ। ਕੈਦ ਕਰ ਗੁਰੂ ਮੇਰੇ ਪਾਸ ਭੇਜੋ, ਉਹਦਾ ਜ਼ੋਰ ਬਰਬਾਦ ਕਰਾਵਣਾ ਏ। ਸਾਰੇ ਕੰਮ ਨਾ ਕੁਝ ਕਰਤਾਰ ਸਿੰਘਾ, ਅੰਤ ਭੈੜਿਓ ਤੁਸਾਂ ਪਛਤਾਵਣਾ ਏ।
ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ, ਇਹਨਾਂ ਭੈੜਿਆਂ ਨੇ ਆਖਰਕਾਰ ਪਛਤਾਉਣਾ ਹੈ, ਕਿਉਂਕਿ ਕੰਮ ਕਿਸੇ ਸਿਰੇ ਚੜਨਾ ਨਹੀਂ ਹੈ। ਬਾਦਸ਼ਾਹ ਨੇ ਹੁਕਮ ਦਿੱਤਾ ਹੈ ਕਿ ਸਾਰਿਆਂ ਹਾਕਮਾਂ ਨੂੰ ਲਿਖ ਦਿੱਤਾ ਹੈ, ਉਹ ਫੌਜਾਂ ਨਾਲ ਮਿਲਾਉਣਗੇ, ਪਰ ਯਾਦ ਰੱਖਿਓ ਕਿ ਜਿੰਨਾ ਵੀ ਫੌਜਾਂ ਦਾ ਖਰਚਾ ਹੈ ਉਹ ਤੁਹਾਨੂੰ ਉਠਾਉਣਾ ਪਵੇਗਾ। ਇਸ ਤਰ੍ਹਾਂ ਦੀ ਹਦਾਇਤ ਵੀ ਕੀਤੀ ਹੈ ਬਾਦਸ਼ਾਹ ਔਰੰਗਜ਼ੇਬ ਨੇ।
ਇਸ ਪ੍ਰਕਾਰ ਹੀ ਪੱਤਰ ਪਠਾਏ, ਤੂਰਨ ਗਣ ਕਾਸਦ ਤਬ ਤਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਬਾਦਸ਼ਾਹ ਦੇ ਵੱਲੋਂ ਚਿੱਠੀਆਂ ਲਿਖੀਆਂ ਗਈਆਂ ਨੇ ਤੇ ਜਿਹੜੇ ਹਲਕਾਰੇ ਨੇ ਉਹ ਜਗ੍ਹਾ ਜਗ੍ਹਾ ਦੇ ਉੱਤੇ ਬਾਦਸ਼ਾਹ ਦੇ ਵੱਲੋਂ ਲਿਖੀਆਂ ਹੋਈਆਂ ਚਿੱਠੀਆਂ ਨੂੰ ਲੈ ਕੇ ਪਹੁੰਚੇ।
ਭੀਮ ਚੰਦ ਕੋ ਦੈ ਸਿਰ ਪਾਉ, ਨਿਜ ਸਮੀਪ ਤੇ ਕੀਨ ਵਿਦਾਉ।
ਉਸ ਵੇਲੇ ਔਰੰਗਜ਼ੇਬ ਬਾਦਸ਼ਾਹ ਨੇ ਰਾਜੇ ਭੀਮ ਚੰਦ ਨੂੰ ਕੀਮਤੀ ਸਰੂਪਾ ਦਿੱਤਾ ਤੇ ਫਿਰ ਆਪਣੇ ਤੋਂ ਵਿਦਾ ਕੀਤਾ।
ਦਿੱਲੀ ਕੋ ਪ੍ਰਥਮ ਚਲ ਆਇਓ, ਆਨੰਦਤ ਚਿਤ ਡੇਰਾ ਪਾਇਓ।
ਵਿਦਾਇਗੀ ਲੈ ਕੇ ਬਾਦਸ਼ਾਹ ਔਰੰਗਜ਼ੇਬ ਤੋਂ ਫਿਰ ਰਾਜਾ ਭੀਮ ਚੰਦ ਤੇ ਰਾਜਾ ਹੰਡੂਰੀਆ ਸਾਰਿਆਂ ਤੋਂ ਪਹਿਲਾਂ ਚੱਲ ਕੇ ਆਨੰਦ ਦੇ ਨਾਲ ਪਹੁੰਚੇ ਨੇ। ਦਿੱਲੀ ਦੇ ਵਿੱਚ ਆਣ ਕੇ ਡੇਰਾ ਲਾਇਆ।
ਸੂਬੇ ਸੰਗ ਮਿਲਿਓ ਧਨ ਦੈ ਕੇ, ਸ਼ਾਹ ਮਿਲਣ ਬਿਰ ਤਾਂਤ ਬਿਤੈ ਕੇ।
ਰਿਸ਼ਵਤ ਦੇ ਕੇ ਕਰਮਚਾਰੀਆਂ ਨੂੰ ਫਿਰ ਦਿੱਲੀ ਦੇ ਸੂਬੇ ਦੇ ਨਾਲ ਰਾਜੇ ਭੀਮ ਚੰਦ ਨੇ ਮਿਲਾਪ ਕੀਤਾ ਤੇ ਬਾਦਸ਼ਾਹ ਨੂੰ ਜਿਸ ਤਰ੍ਹਾਂ ਮਿਲਿਆ ਸੀ ਉਹ ਸਾਰਾ ਬਿਰਤਾਂਤ ਸੁਣਾਇਆ।
ਸਕਲ ਹਕੀਕਤ ਕੈ ਸਮਝਾਈ, ਹਜ਼ਰਤ ਕੀ ਆਇਸਮ ਆਈ।
ਸਾਰੀ ਜਿਹੜੀ ਹਕੀਕਤ ਸੀ, ਜਿਹੜੀ ਵਾਰਤਾ ਸੀ, ਉਹ ਦਿੱਲੀ ਦੇ ਸੂਬੇ ਦੇ ਅੱਗੇ ਬਿਆਨ ਕੀਤੀ ਹੈ ਕਿ ਹਜ਼ਰਤ ਬਾਦਸ਼ਾਹ ਨੇ ਇਸ ਤਰ੍ਹਾਂ ਦਾ ਹੁਕਮ ਦਿੱਤਾ ਹੈ।
ਗਿਰ ਕੀ ਸੈਣਾ ਅਖਲ ਬਟੋਰੋ, ਪ੍ਰਾਤਾ ਬੰਦ ਸਮੂਹ ਨਿਹੋਰੋ।
ਦਿੱਲੀ ਦੇ ਸੂਬੇ ਨੂੰ ਰਾਜਾ ਭੀਮ ਚੰਦ ਕਹਿੰਦਾ ਕਿ ਬਾਦਸ਼ਾਹ ਨੇ ਆਖਿਆ ਕਿ ਪਹਾੜੀ ਸਾਰੀ ਸੈਨਾ ਤੁਸੀਂ ਇਕੱਤਰ ਕਰੋ, ਆਪਣੇ ਭਰਾਵਾਂ ਨੂੰ ਨਾਲ ਮਿਲਾਵੋ ਤੇ ਫਿਰ ਗੁਰੂ ਦੇ ਨਾਲ ਜੰਗ ਲੜੋ। ਉਹਨੇ ਇੱਥੋਂ ਤੱਕ ਆਖਿਆ ਕਿ ਮੇਰੀਆਂ ਵੱਡੀਆਂ ਫੌਜਾਂ ਵੀ ਤੁਹਾਡੀ ਇਮਦਾਦ ਦੇ ਵਾਸਤੇ ਜਾਣਗੇ।
ਸੀਰੰਦ ਕੋ ਸੂਬਾ ਲੈ ਜਾਵੋ, ਲਵਪੁਰ ਕੋ ਨਿਜ ਸੰਗ ਚੜਾਵੋ।
ਰਾਜਾ ਭੀਮ ਚੰਦ ਕਹਿੰਦਾ ਦਿੱਲੀ ਦੇ ਸੂਬੇ ਨੂੰ ਕਿ ਬਾਦਸ਼ਾਹ ਨੇ ਹੁਕਮ ਕੀਤਾ ਕਿ ਸਰਹੰਦ ਦੇ ਸੂਬੇ ਨੂੰ ਲੈ ਕੇ ਜਾਵੋ, ਇਸ ਤੋਂ ਇਲਾਵਾ ਜਿਹੜਾ ਲਾਹੌਰ ਦਾ ਸੂਬਾ ਹੈ ਉਹ ਵੀ ਆਪਣੀਆਂ ਫੌਜਾਂ ਦੇ ਨਾਲ ਤੁਹਾਡੇ ਨਾਲ ਮਿਲੇਗਾ।
ਇਮ ਸਭ ਦੇਸ਼ਣ ਕੇ ਦਲ ਚੜ ਤਉ ਅਨੰਦਪੁਰ ਤੇ ਗੁਰ ਕੜੈ।
ਕਹਿੰਦਾ ਕਿ ਜਦੋਂ ਇੰਨੀਆਂ ਵੱਡੀਆਂ ਫੌਜਾਂ ਦਾ ਦਲ ਚੜ ਕੇ ਜਾਵੇਗਾ ਤਾਂ ਹੀ ਅਨੰਦਪੁਰ ਨਗਰੀ ਦੇ ਵਿੱਚੋਂ ਗੁਰੂ ਨੂੰ ਬਾਹਰ ਕੱਢਿਆ ਜਾਏਗਾ।
ਨਤ ਥੋਰੇ ਦਲ ਜੇ ਚੜ ਜਾਵੇ, ਮਾਰਤ ਲੜਤ ਤੁਫੰਗ ਬਜਾਵੇ।
ਰਾਜਾ ਭੀਮ ਚੰਦ ਕਹਿੰਦਾ ਦਿੱਲੀ ਦੇ ਸੂਬੇ ਨੂੰ ਜੇਕਰ ਥੋੜੀ ਫੌਜ ਚੜ ਕੇ ਗਈ ਤੇ ਫਿਰ ਗੁਰੂ ਉਸ ਫੌਜ ਨੂੰ ਮਾਰ ਦੇਵੇਗਾ ਲੜਕੇ ਬੰਦੂਕਾਂ ਦਾ ਵਾਰ ਕਰਕੇ।
ਦਿੜ ਕਾਇਮ ਅਨੰਦਪੁਰ ਰਾਖੈ, ਅਰਿਓ ਰਹਿ ਸਭ ਸੋ ਮਨ ਮਾਖੈ।
ਕਹਿੰਦਾ ਕਿ ਦ੍ਰਿੜਤਾ ਦੇ ਨਾਲ ਆਨੰਦਪੁਰ ਨਗਰੀ ਨੂੰ ਗੁਰੂ ਕਾਇਮ ਰੱਖੇਗਾ, ਅੜਿਆ ਰਵੇਗਾ। ਬਹੁਤ ਜ਼ਿਆਦਾ ਮਨ ਦੇ ਵਿੱਚ ਗੁੱਸੇ ਨੂੰ ਤਾਰਨ ਕਰਕੇ, ਇਸੇ ਕਰਕੇ ਬਾਦਸ਼ਾਹ ਦੇ ਅੱਗੇ ਅਸੀਂ ਫਰਿਆਦ ਕੀਤੀ ਹੈ ਤੇ ਬਾਦਸ਼ਾਹ ਨੇ ਵੱਡੀਆਂ ਫੌਜਾਂ ਦੀ ਚੜਾਈ ਦਾ ਹੁਕਮ ਦਿੱਤਾ। ਸੁਪਨੇ ਮੇ ਪੀ ਤਾਸ ਨ ਜਿਨਕੇ ਹਰ ਸਮਤਾ ਪਾਈਐ ਤਿਨਕੇ। ਰਾਜੇ ਭੀਮ ਚੰਦ ਦੀਆਂ ਗੱਲਾਂ ਨੂੰ ਸੁਣ ਕੇ ਜਿਹੜਾ ਦਿੱਲੀ ਦਾ ਸੂਬਾ ਹੈ ਉਹ ਬੜਾ ਹੈਰਾਨ ਹੋ ਰਿਹਾ। ਰਾਜਾ ਭੀਮ ਚੰਦ ਕਹਿੰਦਾ ਸੁਪਨੇ ਮੇ ਪੀ ਤਰਾਸ ਨਾ ਜਿਨਕੋ, ਕਹਿੰਦਾ ਕਿ ਤੁਸੀਂ ਸੂਬਾ ਜੀ ਜਾਣਦੇ ਨਹੀਂ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਹੈ ਉਹਨੂੰ ਸੁਪਨੇ ਦੇ ਵਿੱਚ ਵੀ ਕਿਸੇ ਤੋਂ ਡਰ ਨਹੀਂ ਲੱਗਦਾ। ਕਹਿੰਦਾ ਕਿ ਹਰ ਸਮਤਾ ਪਾਈ ਹੈ ਤਿਨਕੋ। ਰਾਜਾ ਭੀਮ ਚੰਦ ਕਹਿੰਦਾ ਕਿ ਜੇਕਰ ਮੈਂ ਕਹਿ ਦੇਵਾਂ ਕਿ ਗੁਰੂ ਸ਼ੇਰ ਦੀ ਨਿਆਈ ਹੈ ਤੇ ਕੋਈ ਅਤ ਕਥਨੀ ਨਹੀਂ ਹੋਵੇਗੀ, ਕਿਉਂਕਿ ਸ਼ੇਰ ਨੂੰ ਕਦੇ ਵੀ ਜਦੋਂ ਸੁਪਨਾ ਆਉਂਦਾ ਹੋਵੇਗਾ ਤੇ ਉਹ ਕਦੇ ਵੀ ਡਰਦਾ ਨਹੀਂ ਹੋਵੇਗਾ, ਕਿਉਂਕਿ ਸ਼ੇਰ ਜੰਗਲ ਦੇ ਕਿਸੇ ਵੀ ਕੋਨੇ ਦੇ ਉੱਤੇ ਆਰਾਮ ਦੇ ਨਾਲ ਸੁੱਤਾ ਹੁੰਦਾ ਹੈ, ਕਿਉਂਕਿ ਸ਼ੇਰ ਨੂੰ ਕਦੇ ਸੁਪਨੇ ਦੇ ਵਿੱਚ ਵੀ ਐਸਾ ਚੇਤਾ ਨਹੀਂ ਆਉਂਦਾ ਕਿ ਕੋਈ ਜੰਗਲੀ ਜਾਨਵਰ ਮੇਰੇ ਤੇ ਹਮਲਾ ਕਰ ਦੇਵੇਗਾ। ਇਸੇ ਕਰਕੇ ਤੇ ਉਹਨੂੰ ਰਾਜਾ ਮੰਨਿਆ ਜਾਂਦਾ ਹੈ, ਉਹਨੂੰ ਕਿਸੇ ਜੰਗਲੀ ਜਾਨਵਰ ਤੋਂ ਕੋਈ ਡਰ ਨਹੀਂ ਹੁੰਦਾ, ਆਰਾਮ ਦੇ ਨਾਲ ਜਿੱਥੇ ਚਾਹਵੇ ਸੌਂਦਾ ਹੈ। ਪਰ ਬਾਕੀ ਦੇ ਜਿੰਨੇ ਵੀ ਜੰਗਲੀ ਜਾਨਵਰ ਨੇ ਉਹ ਸਾਰਿਆਂ ਨੂੰ ਕਿਸੇ ਨਾ ਕਿਸੇ ਤੋਂ ਡਰ ਜ਼ਰੂਰ ਲੱਗਾ ਰਹਿੰਦਾ। ਹੁਣ ਰਾਜਾ ਭੀਮ ਚੰਦ ਕਹਿੰਦਾ ਕਿ ਗੁਰੂ ਸ਼ੇਰ ਦੇ ਵਰਗਾ ਹੈ ਜਿਹਨੂੰ ਸੁਪਨੇ ਦੇ ਵਿੱਚ ਵੀ ਆਪਣੇ ਕਿਸੇ ਵੈਰੀ ਤੋਂ ਡਰ ਲੱਗਦਾ ਨਹੀਂ ਹੋਵੇਗਾ। ਥੋਰੇ ਕਨੇ ਸ਼ਤਰੂ ਨਹੀਂ ਗਿਨੇ, ਸਨਮੁਖ ਪਹੁੰਚ ਕਿਰਪਾਨਨ ਹਨ। ਇਸ ਤੋਂ ਇਲਾਵਾ ਰਾਜਾ ਭੀਮ ਚੰਦ ਕਹਿੰਦਾ ਕਿ ਜਦੋਂ ਗੁਰੂ ਜੰਗ ਲੜਦਾ ਉਹ ਇਹ ਨਹੀਂ ਦੇਖਦਾ ਕਿ ਸਾਹਮਣੇ ਵੱਡੀ ਸੈਨਾ ਜਾਂ ਥੋੜੀ ਸੈਨਾ, ਭਾਵ ਕਿ ਬਹੁਤਿਆਂ ਥੋੜਿਆਂ ਦੀ ਗਿਣਤੀ ਨਹੀਂ ਕਰਦਾ, ਸਾਹਮਣੇ ਹੋ ਕੇ ਕਿਰਪਾਨਾਂ ਦਾ ਵਾਰ ਕਰਦਾ, ਭਾਵੇਂ ਫੌਜ ਹੋਵੇ ਥੋੜੀ ਤੇ ਭਾਵੇਂ ਹੋਵੇ ਬਹੁਤੀ। ਤਿਸੀ ਹੇਤ ਤੇ ਲਸ਼ਕਰ ਘਨੇ, ਪਹੁੰਚ ਲਰੈ ਪਕੜੇ ਕਹਿ ਹਨੇ। ਇਸੇ ਵਾਸਤੇ ਰਾਜਾ ਭੀਮ ਚੰਦ ਕਹਿੰਦਾ ਕਿ ਵੱਡੇ ਲਸ਼ਕਰ ਜਾਣਗੇ, ਵੱਡੀਆਂ ਫੌਜਾਂ ਜਾਣਗੀਆਂ ਜਿਹੜੀਆਂ ਲੜਨਗੀਆਂ ਜਾਂ ਗੁਰੂ ਨੂੰ ਕੈਦ ਕਰਨਗੀਆਂ ਆਪਣੇ ਜ਼ੋਰ ਦੇ ਨਾਲ ਤੇ ਜਾਂ ਫਿਰ ਰਣ ਭੂਮੀ ਦੇ ਵਿੱਚ ਮਾਰ ਦੇਣਗੇ। ਸੁਣ ਸੂਬੇ ਗਿਰ ਪਤ ਤੇ ਸਬੈ, ਸਭ ਕਾਰਨ ਕੋ ਬੂਝੋ ਤਬੈ। ਜਦੋਂ ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਦਿੱਲੀ ਦਾ ਸੂਬਾ ਫਿਰ ਸਾਰੇ ਦਾ ਸਾਰਾ ਇਹਨਾਂ ਨੂੰ ਕਾਰਨ ਪੁੱਛਦਾ, ਕਹਿੰਦਾ ਕੌਣ ਜਾਤ ਕੇ ਪੱਟ ਤੇ ਹੈ ਪਾਸਾ, ਜਿਸ ਤੇ ਅਸ ਤੁਮ ਤਰਾਸ ਪ੍ਰਕਾਸ਼ਾ। ਦਿੱਲੀ ਦਾ ਸੂਬਾ ਕਹਿੰਦਾ ਕਿ ਕਿਹੜੀ ਜਾਤੀ ਦੇ ਸੂਰਮੇ ਗੁਰੂ ਦੀ ਫੌਜ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਦਾ ਤੁਹਾਨੂੰ ਬਹੁਤ ਜ਼ਿਆਦਾ ਡਰ ਆ ਰਿਹਾ ਤੇ ਤੁਸੀਂ ਬਹੁਤਾ ਜ਼ਿਆਦਾ ਉਹਦੀ ਸੂਬਾ ਦਾ ਬਿਆਨ ਕਰ ਰਹੇ ਹੋ, ਐਸੇ ਕਿਹੜੇ ਸੂਰਮੇ ਗੁਰੂ ਦੇ ਕੋਲ ਇਕੱਤਰ?
ਗਿਣਤੀ ਬਿਖੈ ਚਮੂ ਕਹੋ ਕੇਤੀ, ਲੜੈ ਨਿਕਸ ਤੁਮ ਪਾਖੋ ਤੇਤੀ।
ਦਿੱਲੀ ਦਾ ਸੂਬਾ ਕਹਿੰਦਾ ਰਾਜੇ ਭੀਮ ਚੰਦ ਨੂੰ ਆਖਿਰਕਾਰ ਕਿੰਨੀ ਕੁ ਗਿਣਤੀ ਦੇ ਵਿੱਚ ਗੁਰੂ ਦੇ ਕੋਲ ਫੌਜ ਹੈ, ਕਿੰਨੀ ਕੁ ਬਾਹਰ ਨਿਕਲ ਕੇ ਰਣ ਭੂਮੀ ਦੇ ਵਿੱਚ ਲੜੇਗੀ, ਤੁਸੀਂ ਥੋੜਾ ਬਿਆਨ ਕਰੋ।
ਆਪ ਗੁਰੂ ਕਿਆ ਆਯਦ ਤਾਰੇ, ਕਿਸ ਪ੍ਰਕਾਰ ਕਰ ਬਹੁ ਨਰ ਮਾਰੇ।
ਇਸ ਤੋਂ ਇਲਾਵਾ ਦਿੱਲੀ ਦੇ ਸੂਬੇ ਨੇ ਇਹ ਵੀ ਆਖਿਆ ਕਿ ਜਿਹੜਾ ਗੁਰੂ ਆਪ ਹੈ ਉਹ ਕਿਹੜੇ ਹਥਿਆਰ ਦਾ ਧਾਰਨੀ ਹੈ, ਭਾਵ ਕਿ ਕਿਹੜਾ ਹਥਿਆਰ ਚਲਾਉਂਦਾ, ਭਾਵੇਂ ਕਿ ਜਿਹੜੇ ਲੜਾਕੂ ਸੂਰਮੇ ਨੇ ਉਹ ਹਰ ਇੱਕ ਹਥਿਆਰ ਨੂੰ ਚਲਾਉਂਦੇ ਨੇ, ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਵੇਂ ਕਿ ਹਰ ਇੱਕ ਹਥਿਆਰ ਚਲਾ ਲੈਂਦੇ ਨੇ, ਪਰ ਆਖਰਕਾਰ ਕੋਈ ਨਾ ਕੋਈ ਸੂਰਮਾ ਇੱਕ ਹਥਿਆਰ ਚਲਾਉਣ ਦੇ ਵਿੱਚ ਬੜਾ ਪ੍ਰਵੀਨ ਮੰਨਿਆ ਜਾਂਦਾ। ਜਿਸ ਤਰ੍ਹਾਂ ਕਿ ਤੁਸੀਂ ਆਮ ਇਹ ਗੱਲ ਦੇਖਦੇ ਹੋ ਕਿ ਮਹਾਭਾਰਤ ਦੇ ਵਿੱਚ ਜਿਹੜਾ ਅਰਜਨ ਹੈ ਉਹ ਭਾਵੇਂ ਕਿ ਸਾਰੇ ਹਥਿਆਰ ਚਲਾ ਲੈਂਦਾ ਸੀ, ਪਰ ਉਹਦੀ ਜਿਹੜੀ ਨਿਪੁੰਨਤਾ ਹੈ, ਉਹਦੀ ਜਿਹੜੀ ਮਹਾਰਤਾ ਹੈ, ਉਹ ਧਨੁਸ਼ਬਾਣ ਦੇ ਵਿੱਚ ਸੀ। ਇਸ ਕਰਕੇ ਸਾਰਿਆਂ ਤੋਂ ਵੱਡਾ ਤੀਰ ਅੰਦਾਜ਼ ਅਰਜਨ ਨੂੰ ਮੰਨਿਆ ਜਾਂਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਦਿੱਲੀ ਦੇ ਸੂਬੇ ਨੇ ਆਖਿਆ ਕਿ ਗੁਰੂ ਕਿਹੜੇ ਹਥਿਆਰ ਚਲਾਉਣ ਦੇ ਵਿੱਚ ਪ੍ਰਵੀਨ ਹੈ, ਉਹਦੀ ਮਹਾਰਤਾ ਕਿਹੜਾ ਹਥਿਆਰ ਚਲਾਉਣ ਦੇ ਵਿੱਚ ਹੈ, ਇਹ ਵੀ ਤੁਸੀਂ ਜਰਾ ਬਿਆਨ ਕਰੋ।
ਕੈਸੇ ਦੁਰਗ ਮਵਾਸੀ ਪਾਏ, ਕੌਣ ਦੇਸ਼ ਕੋ ਰਾਜ ਕਮਾਏ।
ਇਸ ਤੋਂ ਇਲਾਵਾ ਕਹਿੰਦਾ ਕਿ ਕਿਹੜੇ ਕਿਲੇ ਐਸੇ ਪੱਕੇ ਬਣਾਏ ਨੇ ਜਿਨ੍ਹਾਂ ਦੇ ਵਿਚ ਉਹ ਆਖੀ ਹੋ ਕੇ ਰਹਿ ਸਕਦਾ ਹੈ। ਇਸ ਤੋਂ ਇਲਾਵਾ ਕਿਹੜੀ ਜਗ੍ਹਾ ਦਾ ਉਹਨੇ ਰਾਜ ਹੜੱਪਿਆ ਹੋਇਆ ਜਾਂ ਦੱਬਿਆ ਹੋਇਆ, ਭਾਵ ਕੇ ਕਿਹੜੇ ਰਾਜ ਨੂੰ ਮੱਲਿਆ ਹੋਇਆ। ਕਹਿੰਦਾ ਸਭ ਸਮਾਜ ਤਿਸ ਕਰਿਓ ਬਤਾਵੋ, ਕਿਵ ਜ਼ੋਰਾਵਰ ਬਹੁ ਠਹਿਰਾਵੋ। ਕਹਿੰਦਾ ਹੈ ਰਾਜੇ ਭੇਮ ਚੰਦ ਨੂੰ ਕਿ ਬਹੁਤ ਹੀ ਜ਼ਿਆਦਾ ਜ਼ੋਰਾਵਰ ਤੂੰ ਬਿਆਨ ਕਰ ਰਿਹਾ ਹੈ ਗੁਰੂ ਨੂੰ, ਆਖਿਰਕਾਰ ਸਾਰੀਆਂ ਗੱਲਾਂ ਦਾ ਮੇਰੇ ਸਾਹਮਣੇ ਬਿਆਨ ਕਰ। ਸੁਣ ਕਰ ਭੀਮ ਚੰਦ ਕਰ ਬੰਦ, ਭਾਖਿਓ ਸਕਲ ਪ੍ਰਸੰਗ ਬਿਲੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦਿੱਲੀ ਦੇ ਸੂਬੇ ਨੇ ਪੁੱਛਿਆ ਤੇ ਫਿਰ ਰਾਜੇ ਭੀਮ ਚੰਦ ਨੇ ਸਾਰੇ ਦਾ ਸਾਰਾ ਪ੍ਰਸੰਗ ਦੁਬਾਰਾ ਸੁਣਾਇਆ। ਜਿਹੜਾ ਪ੍ਰਸੰਗ ਸਾਰੇ ਦਾ ਸਾਰਾ ਉਹਨੇ ਬਾਦਸ਼ਾਹ ਦੇ ਅੱਗੇ ਬਿਆਨ ਕੀਤਾ ਸੀ, ਉਹੀ ਹੂਬ ਹੂ ਜਿਹੜਾ ਪ੍ਰਸੰਗ ਸੀ ਉਹ ਇਸ ਸੂਬੇ ਦੇ ਕੋਲ ਵੀ ਬਿਆਨ ਕੀਤਾ। ਹਮ ਸੋ ਬੈਰ ਥੋਰ ਹੀ ਹੈ, ਸੋ ਵਿਰੋਧ ਦਿੱਲੀ ਸਨ ਕਹਿ। ਕਹਿੰਦਾ ਹੈ ਕਿ ਸਾਡੇ ਨਾਲ ਜਿਹੜਾ ਗੁਰੂ ਦਾ ਵੈਰ ਹੈ ਉਹ ਤੇ ਥੋੜਾ ਹੀ ਹੈ। ਕਹਿੰਦਾ ਸੋ ਵਿਰੋਧ ਦਿੱਲੀ ਸਨ ਕਹਿ, ਦਰਅਸਲ ਅਸਲੀ ਰੂਪ ਦੇ ਵਿੱਚ ਉਹ ਤੇ ਦਿੱਲੀ ਦੇ ਨਾਲ ਵਿਰੋਧ ਕਰਦਾ, ਭਾਵ ਕੇ ਬਾਦਸ਼ਾਹ ਦੇ ਨਾਲ ਉਹਦਾ ਵਿਰੋਧ ਹੈ। ਨਿਤ ਪ੍ਰਤੀਦੇਸ਼ ਫਤੂਰੀ ਉਠਾਵੇ, ਲੂਟ ਕੂਟ ਬਸਨ ਨਾ ਪਾਵੇ। ਨਿਤਾ ਪ੍ਰਤੀ ਫਤੂਰ ਮਚਾ ਕੇ ਰੱਖਦਾ, ਲੁੱਟਦਾ ਹੈ, ਮਾਰਦਾ ਹੈ, ਕਿਸੇ ਨੂੰ ਪਹਾੜਾਂ ਦੇ ਵਿੱਚ ਵਸਣ ਨਹੀਂ ਦਿੰਦਾ। ਸ਼ਾਹ ਸਾਥ ਕਿਉਂ ਕਰੋ ਨਾ ਜੰਗ, ਜਾਂ ਤੇ ਬੈਰ ਪਰਿਓ ਹਮ ਸੰਗ। ਰਾਜਾ ਭੀਮ ਚੰਦ ਦਿੱਲੀ ਦੇ ਸੂਬੇ ਨੂੰ ਕਹਿੰਦਾ ਕਿ ਦਰਅਸਲ ਸੱਚੀ ਗੱਲ ਇਹ ਹੈ ਕਿ ਸਾਨੂੰ ਗੁਰੂ ਨੇ ਆਖਿਆ ਕਿ ਬਾਦਸ਼ਾਹ ਦੇ ਨਾਲ ਜੰਗ ਕਰੋ, ਅਸੀਂ ਗੁਰੂ ਨੂੰ ਆਖਿਆ ਤੂੰ ਬਾਦਸ਼ਾਹ ਦੇ ਨਾਲ ਜੰਗ ਨਾ ਕਰ, ਵਿਰੋਧ ਨਾ ਪੈਦਾ ਕਰ, ਇਸੇ ਕਰਕੇ ਕਹਿੰਦਾ ਕਿ ਸਾਡਾ ਤੇ ਵੈਰੀ ਬਣ ਗਏ। ਨਿਸ ਦਿਨ ਟਿਕਣ ਦੇਤ ਕਿਸ ਨਾਹੀ, ਖੇਤੀ ਫੈਹਨ ਖੇਤਨ ਮਾਹੀ। ਕਹਿੰਦਾ ਕਿ ਗੁਰੂ ਦਿਨ ਰਾਤ ਕਿਤੇ ਵੀ ਟੇਕੇ ਬਹਿੰਦਾ ਨਹੀਂ ਤੇ ਨਾ ਹੀ ਕਿਸੇ ਨੂੰ ਟੇਕੇ ਬਹਿਣ ਦਿੰਦਾ। ਕਹਿੰਦਾ ਕਿ ਬਾਹਰ ਖੇਤਾਂ ਦੇ ਵਿੱਚ ਖੇਤੀਆਂ ਪੱਕਣ ਤੱਕ ਨਹੀਂ ਦਿੰਦਾ, ਪਹਿਲਾਂ ਹੀ ਵੱਢ ਕੇ ਜਬਰੀ ਲੈ ਜਾਂਦਾ। ਅਬ ਸਹਾਇਤਾ ਕਰੋ ਹਮਾਰੀ, ਚੱਲ ਆਏ ਸਭ ਸ਼ਰਨ ਤੁਮਾਰੀ। ਦਿੱਲੀ ਦੇ ਸੂਬੇ ਨੂੰ ਰਾਜਾ ਭੀਮ ਚੰਦ ਕਹਿੰਦਾ ਕਿ ਹੁਣ ਤੁਸੀਂ ਸਾਡੀ ਸਹਾਇਤਾ ਕਰੋ, ਅਸੀਂ ਸਾਰਿਆਂ ਰਾਜਿਆਂ ਦੇ ਵੱਲੋਂ ਦੋਵੇਂ ਰਾਜੇ ਉਹਨਾਂ ਸਾਰਿਆਂ ਦੀ ਫਰਿਆਦ ਵੀ ਤੁਹਾਡੇ ਚਰਨਾਂ ਦੇ ਵਿੱਚ ਲੈ ਕੇ ਪਹੁੰਚੇ। ਗਾੜੇ ਆਨੰਦਪੁਰ ਕੋ ਦੇਹ ਛੁਟਾਈ, ਸੰਕਟ ਸਾਗਰੋ ਤਬ ਮਿਟ ਜਾਈ। ਰਾਜਾ ਭੀਮ ਚੰਦ ਦਿੱਲੀ ਦੇ ਸੂਬੇ ਨੂੰ ਕਹਿੰਦਾ ਕਿ ਜੇਕਰ ਆਨੰਦਪੁਰ ਨਗਰੀ ਨੂੰ ਛੁਡਾ ਦਿੱਤਾ, ਅਸੀਂ ਆਨੰਦਪੁਰ ਨਗਰੀ ਨੂੰ ਕਬਜ਼ੇ ਦੇ ਵਿੱਚ ਕਰ ਲਿਆ ਤੇ ਫਿਰ ਸਾਰੇ ਦੇ ਸਾਰੇ ਜਿੰਨੇ ਵੀ ਵੱਡੇ ਸੰਕਟ ਨੇ ਉਹ ਸਾਰੇ ਖਤਮ ਹੋ ਜਾਣਗੇ, ਮੁੱਕ ਜਾਣਗੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਨਹੀਂ ਰਾਜ ਕਿਸ ਦੇਸ਼ ਕੋ, ਦੁਰਗ ਵਿਸਾਲ ਨਾ ਕੋਏ, ਚਮੂ ਸਿੰਘ ਕਬ ਬਹੁਤ ਹੈ, ਕਬੂ ਕਰ ਗਵਨ ਸੋਏ। ਕਿਉਂਕਿ ਪਿੱਛੇ ਸੂਬੇ ਨੇ ਸਵਾਲ ਕੀਤੇ ਨੇ ਕਿ ਰਾਜ ਕਿੰਨਾ ਕੁ ਹੈ, ਇਸ ਤੋਂ ਇਲਾਵਾ ਕਿਲੇ ਕਿੰਨੇ ਕੁ ਨੇ, ਇਸ ਤੋਂ ਇਲਾਵਾ ਕਿੰਨੀ ਕੁ ਵਿਸ਼ਾਲ ਸੈਨਾ ਹੈ। ਹੁਣ ਰਾਜਾ ਭੀਮ ਚੰਦ ਕਹਿੰਦਾ ਕਿ ਕੋਈ ਰਾਜ ਨਹੀਂ ਹੈ, ਕੋਈ ਵੱਡੇ ਵੱਡੇ ਵਿਸ਼ਾਲ ਕਿਲੇ ਵੀ ਨਹੀਂ ਹਨ, ਇਸ ਤੋਂ ਇਲਾਵਾ ਜਿਹੜੀ ਸਿੰਘਾਂ ਦੀ ਫੌਜ ਹੈ ਉਹ ਵੀ ਕਹਿੰਦਾ ਕਿ ਕਦੇ ਬਹੁਤੀ ਇਕੱਠੀ ਹੋ ਜਾਂਦੀ ਹੈ ਤੇ ਕਦੇ ਘਰਾਂ ਨੂੰ ਛੁੱਟੀ ਲੈ ਕੇ ਚਲੀ ਜਾਂਦੀ ਹੈ, ਇਸ ਕਰਕੇ ਲਗਾਤਾਰ ਗੁਰੂ ਦੇ ਕੋਲ ਬਹੁਤੀ ਫੌਜ ਇਕੱਠੀ ਨਹੀਂ ਰਹਿੰਦੀ। ਆਪ ਗੁਰੂ ਤਨ ਵਿਦਿਆ ਪੰਡਿਤ, ਗਜ਼ਬ ਗੁਜ਼ਾਰ ਬਾਨਨ ਛੰਡਤ। ਇਸ ਤੋਂ ਇਲਾਵਾ ਦਿੱਲੀ ਦੇ ਸੂਬੇ ਨੇ ਇਹ ਵੀ ਪੁੱਛਿਆ ਸੀ ਕਿ ਦੱਸੋ ਆਪ ਗੁਰੂ ਕਿਹੜੇ ਹਥਿਆਰ ਦੇ ਵਿੱਚ ਨਿਪੁੰਨ ਹੈ, ਉਸ ਗੱਲ ਦਾ ਰਾਜੇ ਭੀਮ ਚੰਦ ਨੇ ਬਿਆਨ ਕੀਤਾ। ਕਹਿੰਦਾ ਆਪ ਗੁਰੂ ਤਨ ਵਿਦਿਆ ਪੰਡਿਤ, ਕਹਿੰਦਾ ਕਿ ਆਪ ਸਵੈਮ ਗੁਰੂ ਤਨਿਸ਼ ਵਿਦਿਆ ਦੇ ਵਿੱਚ ਪੰਡਿਤਾਂ ਵਰਗਾ ਮਾਹਰ ਹੈ। ਜਿਸ ਤਰ੍ਹਾਂ ਕਿ ਵੇਦਾਂ ਦੇ ਮੰਤਰਾਂ ਨੂੰ ਪੰਡਿਤ ਉਚਾਰਨ ਕਰਦੇ ਨੇ ਬੜੇ ਮਾਹਰ ਹੁੰਦੇ ਨੇ ਪੰਡਿਤ, ਵੇਦਾਂ ਨੂੰ ਪੜ੍ਹਨ ਦੇ ਵਾਸਤੇ, ਪੁਰਾਤਨ ਗ੍ਰੰਥਾਂ ਨੂੰ ਪੜ੍ਹਨ ਦੇ ਵਾਸਤੇ। ਇਸੇ ਤਰ੍ਹਾਂ ਕਹਿੰਦਾ ਹੈ ਰਾਜਾ ਭੀਮ ਚੰਦ ਕਿ ਸਮਝਿਆ ਜਾ ਸਕਦਾ ਕਿ ਤੀਰ ਅੰਦਾਜ਼ੀ ਦੇ ਵਿੱਚ ਗੁਰੂ ਪੰਡਿਤਾਂ ਦੇ ਵਾਂਗ ਸਿਰਮੌਰ। ਗਜ਼ਬ ਗੁਜ਼ਾਰ ਹੈ ਬਾਣਨ ਛੰਡਤ। ਕਹਿੰਦਾ ਕਿ ਜਦੋਂ ਛੰਡ ਕੇ ਆਪਣੇ ਬਾਣਾ ਨੂੰ ਚਲਾਉਂਦਾ ਗੁਰੂ ਤੇ ਗਜ਼ਬ ਗੁਜ਼ਾਰ ਦਿੰਦਾ ਹੈ, ਕਹਿ ਹਟਾ ਦਿੰਦਾ। ਪੈਂਡ ਖਾਣ ਸੇ ਜਿਨੇ ਖਪਾਏ ਤੀਰ ਅਨੂਪਮ ਬਿੰਦ ਚਲਾਏ। ਰਾਜਾ ਭੀਮ ਚੰਦ ਕਹਿੰਦਾ ਐਸੇ ਬਹੁਤੇ ਸਾਰੇ ਤੀਰ ਚਲਾਉਂਦਾ ਕਿ ਜਿਹੜੇ ਅਨੁਪਮ ਨੇ। ਅਨੁਪਮ ਆਖਿਆ ਜਾਂਦਾ ਜਿਹਦੀ ਉਪਮਾ ਕੋਈ ਹੋਈ ਨਹੀਂ ਸਕਦੀ, ਅਨੁਪਮ ਪਾਪ ਕੇ ਜਿਹਦੀ ਕੋਈ ਉਪਮਾ ਕੀਤੀ ਨਹੀਂ ਜਾ ਸਕਦੀ, ਐਸੇ ਗੁਰੂ ਤੀਰ ਚਲਾਉਂਦਾ। ਪੈਂਡ ਖਾਣ ਸੇ ਜਿਨੇ ਖਪਾਏ, ਜਿਸ ਗੁਰੂ ਨੇ ਪੈਂਡੇ ਖਾਣ ਵਰਗੇ ਵੱਡੇ ਵੱਡੇ ਜਰਨੈਲਾਂ ਨੂੰ ਇੱਕ ਤੀਰ ਦੇ ਨਾਲ ਖਤਮ ਕਰ ਦਿੱਤਾ। ਸ੍ਰੀ ਨਾਨਕ ਗਾਦੀ ਪਰ ਥਿਰਿਓ ਸਤਿਗੁਰ ਰਾਮਦਾਸ ਬਿਦ ਤਯੋ। ਇਸ ਤੋਂ ਇਲਾਵਾ ਰਾਜਾ ਭੀਮ ਚੰਦ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਿਆਈ ਦੇ ਉੱਤੇ ਬੈਠਾ ਹੋਇਆ। ਇਸ ਤੋਂ ਇਲਾਵਾ ਜਿਹੜੇ ਸੋਢੀਆਂ ਦੇ ਕੁਲ ਦੇ ਵਿੱਚ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਪੈਦਾ ਹੋਏ ਨੇ, ਇਹ ਗੁਰੂ ਸੋਢੀ ਕੁਲ ਦਾ। ਤਿੰਨ ਕੋ ਸੁਤ ਸ੍ਰੀ ਅਰਜਨ ਹੋਵਾ ਮਤ ਸੰਤਨ ਕੋ ਸੁਣ ਕਰ ਜੋਵਾ। ਕਹਿੰਦਾ ਕਿ ਤਿੰਨ ਗੁਰੂਆਂ ਤੱਕ ਤੇ ਪਹਿਲੀ ਪ੍ਰਥਾ ਚੱਲਦੀ ਰਹੀ, ਪਰ ਕਹਿੰਦਾ ਕਿ ਚੌਥੀ ਗੁਰਿਆਈ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸੋਢੀਆਂ ਦੀ ਕੁੱਲ ਚੱਲੀ। ਕਹਿੰਦਾ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਅੱਗੋਂ ਸਤਿਗੁਰੂ ਅਰਜਨ ਜੀ ਹੋਏ। ਕਹਿੰਦਾ ਮਤ ਸੰਤਨ ਕੋ ਸੁਣ ਕਰ ਜੋਵਾ, ਤੇ ਕਹਿੰਦਾ ਕਿ ਸਤਿਗੁਰੂ ਅਰਜਨ ਦੇਵ ਦਾ ਜਿਹੜਾ ਮਤ ਸੀ ਉਹ ਸੰਤਾਂ ਵਾਲਾ ਸੁਣਿਆ ਹੋਇਆ, ਭਾਵ ਕਿ ਸੰਤਾਂ ਵਰਗਾ ਗੁਰੂ ਅਰਜਨ ਦਾ ਸ਼ਾਂਤ ਸੁਭਾਅ ਸੀ। ਸ੍ਰੀ ਗੁਰ ਹਰ ਗੋਬਿੰਦ ਤਿੰਨ ਨੰਦਾ ਪਾਇਓ ਪ੍ਰਥਮ ਸੋ ਵੀਰ ਬਿਲੰਦਾ। ਕਹਿੰਦਾ ਹੈ ਰਾਜਾ ਭੀਮ ਚੰਦ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਅੱਗੋਂ ਪੁੱਤਰ ਹੋਇਆ ਜਿਹਦਾ ਨਾਮ ਹਰਗੋਬਿੰਦ ਸੀ, ਕਹਿੰਦਾ ਕਿ ਉਹ ਇਨ੍ਹਾਂ ਵਰਗਾ ਹੀ ਵੀਰ ਤੇ ਬਹਾਦਰ ਸੁਣਿਆ। ਹਜ਼ਰਤ ਸ਼ਾਹ ਜਹਾਂ ਕੇ ਸੰਗ ਹਾਤੇ ਉਮਰਾਵ ਕਰੇ ਵੱਡ ਜੰਗ। ਰਾਜਾ ਭੀਮ ਚੰਦ ਕਹਿੰਦਾ ਹੈ ਕਿ ਸ਼ਾਹਜਹਾਂ ਬਾਦਸ਼ਾਹ ਦੀ ਫੌਜ ਦੇ ਨਾਲ ਉਸ ਗੁਰੂ ਨੇ ਵੱਡੇ ਜੰਗ ਲੜੇ, ਤੇ ਜਿਨ੍ਹਾਂ ਜੰਗਾਂ ਦੇ ਵਿੱਚ ਵੱਡੇ ਵੱਡੇ ਉਹਨੇ ਤੁਰਕਾਂ ਦੇ ਜਨਰਲਾਂ ਦਾ ਖਾਤਮਾ ਕਰ ਦਿੱਤਾ। ਇਤਿਹਾਸ ਦੇ ਵਿੱਚ ਚਾਰ ਜੰਗਾਂ ਦਾ ਪ੍ਰਮਾਣ ਆਉਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਤੁਰਕਾਂ ਦੀਆਂ ਫੌਜਾਂ ਦੇ ਨਾਲ ਚਾਰ ਵਾਰੀ ਜੰਗ ਲੜੇ, ਇੱਕੋ ਇੱਕੋ ਦਿਨ ਦੇ ਵਿੱਚ ਚਾਰੇ ਜੰਗਾਂ ਨੂੰ ਫਤਿਹ ਕੀਤਾ। ਭਾਵ ਕਿ ਜੇਕਰ ਪਹਿਲਾ ਜੰਗ ਲੜਿਆ ਇੱਕੋ ਦਿਨ ਦੇ ਵਿੱਚ ਫਤਿਹ ਕੀਤਾ, ਇਸੇ ਤਰ੍ਹਾਂ ਕ੍ਰਮਵਾਰ ਚਾਰ ਜੰਗਾਂ ਲੜੀਆਂ ਇੱਕ ਇੱਕ ਦਿਨ ਦੇ ਵਿੱਚ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜੰਗ ਦੇ ਵਿੱਚ ਫਤਿਹ ਪਾਈ, ਜਿੱਤ ਹਾਸਲ ਕੀਤੀ। ਉਹਨਾਂ ਪੁਰਾਣੀਆਂ ਗੱਲਾਂ ਦਾ ਜ਼ਿਕਰ ਕਰ ਰਿਹਾ ਹੈ ਰਾਜਾ ਭੀਮ ਚੰਦ। ਤਿਸ ਕੋ ਪੌਤਰ ਬਿਲੰਦ ਬਹਾਦਰ ਪਿਤਾ ਸੰਤ ਸਿਰ ਤੇਗ ਬਹਾਦਰ। ਕਹਿੰਦਾ ਕਿ ਉਸ ਬਹਾਦਰ ਹਰਗੋਬਿੰਦ ਦਾ ਪੋਤਰਾ ਹੈ ਇਹ, ਜਿਹਦਾ ਨਾਮ ਗੋਬਿੰਦ ਸਿੰਘ ਹੈ। ਇਸ ਤੋਂ ਇਲਾਵਾ ਇਹਨਾਂ ਦੇ ਪਿਤਾ ਦਾ ਨਾਮ ਸੀ ਤੇਗ ਬਹਾਦਰ। ਤਿੰਨੋ ਜ਼ਿਮੀ ਤਹਿ ਮੋਲ ਸੋਲੀਨੀ ਆਨੰਦਪੁਰਾ ਬਸਾਵਨ ਕਿਨੀ। ਕਹਿੰਦਾ ਕਿ ਇਹਨਾਂ ਦੇ ਪਿਤਾ ਨੇ ਭਾਵ ਕਿ ਸਤਿਗੁਰੂ ਤੇਗ ਬਹਾਦਰ ਨੇ ਆਨੰਦਪੁਰ ਵਾਲੀ ਜਿਹੜੀ ਜਗ੍ਹਾ ਹੈ ਉਹ ਮੁੱਲ ਲਈ ਸੀ, ਤੇ ਫਿਰ ਆਨੰਦਪੁਰ ਨਗਰੀ ਦਾ ਨਿਰਮਾਣ ਕੀਤਾ ਸੀ। ਇਹ ਸਭ ਪੇਵ ਆਪ ਸੋ ਕਹਿਓ ਕਰੋ ਕਾਜ ਜੈਸੇ ਚਿੱਤ ਚਾਹਿਓ। ਕਹਿੰਦਾ ਕਿ ਗੁਰੂ ਦੇ ਜਿਹੜੇ ਭੇਦ ਨੇ ਇਹ ਮੈਂ ਤੈਨੂੰ ਬਿਆਨ ਕੀਤੇ ਨੇ, ਕਰੋ ਕਾਜ ਜੈਸੇ ਚਿੱਤ ਚਾਹਿਓ, ਜਿਸ ਤਰ੍ਹਾਂ ਤੁਹਾਡਾ ਚਿੱਤ ਚਾਹੁੰਦਾ ਉਸੇ ਤਰ੍ਹਾਂ ਕਰੋ ਤੇ ਸਾਡੀ ਮਦਦ ਕਰੋ। ਭੀਮ ਚੰਦ ਤੇ ਸੁਣਿਓ ਬਿਰਤਾਂਤ ਜਾਣਿਓ ਸੂਬੇ ਤਵ ਪਲ ਪਾਂਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਤੋਂ ਐਸਾ ਸਾਰਾ ਗੁਰੂ ਜੀ ਦਾ ਬਿਰਤਾਂਤ ਸੂਬੇ ਨੇ ਸੁਣਿਆ, ਤੇ ਫਿਰ ਸੂਬਾ ਭਲੀ ਪ੍ਰਕਾਰ ਸਤਿਗੁਰਾਂ ਤੋਂ ਜਾਣੂ ਹੋਇਆ। ਕਾਹਿਓ ਨਿਪਤਲੇ ਕਰ ਦਲ ਜਾਵੋ ਚੌਂਦ ਸ਼ਿਕੇਰੋ ਜੰਗ ਮਚਾਵੋ। ਉਸੇ ਵੇਲੇ ਦਿੱਲੀ ਦੇ ਸੂਬੇ ਨੇ ਆਖਿਆ ਕਿ ਹੇ ਰਾਜਾ ਭੀਮ ਚੰਦ ਵੱਡੀ ਫੌਜ ਨੂੰ ਲੈ ਕੇ ਚਲਿਆ ਜਾ, ਚੌਂਦ ਸ਼ਿਕੇਰੋ ਜੰਗ ਮਚਾਵੋ, ਚਾਰੇ ਪਾਸਿਓ ਆਨੰਦਪੁਰ ਨਗਰੀ ਨੂੰ ਘੇਰਾ ਪਾਓ। ਦੋਨੋ ਸੂਬੇ ہوئے تم ساتھ لاکھوں سین تفنگ ہاتھ. دلی دا صوبہ کہندا ہے کہ دوویں جگہ دی جڑی سینا ہے وہ وڈی تواڈے نال ہوے گی. پاو کے جڑا سرند دا صوبہ ہے او دے ول وی میں حکم لکھاں گا, وہ بھی سینا لے کے پہنچے گا. اس تو علاوہ جڑا لاہور دا صوبہ زبردست خان ہے اونوں بھی حکم کراں گا, وہ بھی فوج لے کے تیری مدد کرے گا. ایم کہ پتر لکھے تتکالے پور سے راند لب پور کو چالے. اس طرح دی گل کر کے پھر اپنے والوں چٹھیاں دلی دے صوبے نے لکھیاں نے, ایک سرند دے صوبے وال تے دوجی چٹھی لکھی ہے لاہور دے صوبے وال. چٹھیاں لکھ کے ہلکاریاں دے ہتھیں دے کے بھیج دتی ہیں. ساگری چمو لے ہو نج سنگ کرو آنند پور گرسوں جنگ. سرند دے صوبے وال بھی لکھی ہے چٹھی تے لاہور دے صوبے دے وال بھی چٹھی لکھی ہے. انہاں چٹھیاں دے وچ دلی دے صوبے نے لکھیا ہے کہ آپو اپنی ساری وڈی فوج لے کے آنند پور دے وچ جا کے گرو دے نال جنگ کرو, اے میرا حکم نہیں ہے, اے حضرت بادشاہ دا آدیش آیا ہے. کہندا ہے ملے تا میل لہو سنمانو حضرت کے سمیپ گر آنو. دلی دے صوبے نے لکھیا ہے کہ جے کر گرو ملاپ کرے سنمان دے نال تے ملاپ کر لو تے پھر حضرت بادشاہ دے کول گرو نو پیش کرو. کہندا ہے نت گر پتن ساتھ لیو سارے, پر جے کر گرو راجی نے منن دے واسطے تے پھر پہاڑی راجیاں دے نال مل کے گرو دے نال جا کے جنگ لڑو, رن دے وچ جاں نو قید کرو تے یا پھر مار دیو. جہ کہتا ون کرے پٹھاون چڑو نہ بلمو اپنے تھامن. اس طرح اپنے والوں چٹھیاں لکھ کے دلی دے صوبے نے بھیج دتیاں نے لاہور دے وچ وی اور سرند دے وچ وی, جدے وچ اے وی ہدایت کیتی ہے چڑو نہ بلمو اپنے تھامن, پاو کے آپو اپنے تھاواں تو دوویں وڈی فوج نو لے کے چڑھائی کرو. رتا وی اس گل دے وچ دیری ہونی نہیں چاہی دی, اے بادشاہ سلامت دا حکم ہے. اس طرح دیاں چٹھیاں دلی دے صوبے نے لکھیاں نے, جڑی چٹھی ایک پہنچی ہے سرند دے وچ تے دوجی چٹھی پہنچی ہے لاہور دے وچ. سو اس طریقے دے نال واپریا. ست سنگ جی اس جگہ دے اتے سمے دی سماپتی ہے. کل نو گرنتھاکار بھائی سنتوک سنگھ جی جس طریقے دے نال اس اگلی کتھا نو اگے بیان کرن گے, میں اسی طرح ست سنگ دے سنمکھ ارج کراں گا. اگے جو سدگرو سچے پاتشاہ جی دی رضا ہوئے گی اسی طرح ورتے گیا جنیاں ہی ارجاں کردا ہویا, میں اتھے ہی کتھا نو وسرام دے کے ساری ساتھ سنگتوں کھواں دا جچک. ہے اچوتے ہے پار برہم ابناسی اگناس, ہے پورن ہے سرب میں دکھ پنجن گن تاس, ہے سنگی ہے نرنکار ہے نرگن سب ٹیک, ہے گوبند ہے گن ندان جا کے سدا وویک, ہے اپرمپر ہر ہرے ہے پی ہوون ہار, ہے سنتا کے سدا سنگ نیدھارا آدھار, ہے ٹھاکر ہو داس رو میں نرگن گن نہیں کوئے, نانک دی جے نام دان راکھو ہی اے پروئے, جاہی کل تے پرگٹ ہوئے تاہی کل کو نام, پن دوادس گرنڈ کو میری ہے پرنام.